ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਧੇ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਸ਼ਨ ਕਰਦਿਆਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕਰਕੇ ਸਤ ਸੰਗਤ ਕਰਨ ਦਾ ਮਨੁੱਖ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਜੋ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਹੋਏ ਹਨ ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ। ਸਤ ਸੰਗਤ ਜੀ, ਇਸ ਪਾਵਨ ਪਵਿੱਤਰ ਸ਼ਬਦ ਵਿੱਚ ਸਿੱਖ ਮੁੱਖ ਦੁਆਰਾ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਹੈ ਔਰ ਸਤਿਗੁਰੂ ਮਹਾਰਾਜ ਜੀ ਸਿੱਖ ਦੀਆਂ ਬੇਨਤੀਆਂ ਦਾ ਉੱਤਰ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ। ਸਿੱਖ ਨੇ ਕੀ ਬੇਨਤੀਆਂ ਕੀਤੀਆਂ ਹਨ ਔਰ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਦੁਨੀਆਂ ਦੇ ਜਿੰਨੇ ਤਮਾਮ ਸਾਧਨ ਹਨ, ਧਾਰਮਿਕ ਕਹਿ ਲਓ, ਪਰਮਾਰਥ ਮਾਰਗ ਦੇ ਕਹਿ ਲਓ, ਜਿੰਨੇ ਵੀ ਸਾਧਨ ਹੈ, ਉਹਨਾਂ ਸਾਧਨਾਂ ਨੂੰ ਕਰ ਕਰਕੇ ਥੱਕ ਗਿਆ, ਹਾਰ ਗਿਆ ਔਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਇਆ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਮੁਕਤੀ ਦਾ ਦਾਨ ਬਖਸ਼ੋ, ਆਪਣੇ ਚਰਨਾਂ ਨਾਲ ਜੋੜਨਾ ਕਰੋ। ਪਹਿਲਾਂ ਉਹ ਸਾਰੇ ਸਾਧਨ ਜੋ ਬੜੇ ਕਠਿਨ ਹਨ ਉਹਨਾਂ ਦਾ ਜ਼ਿਕਰ ਸਤਿਗੁਰੂ ਮਹਾਰਾਜ ਜੀ ਇੱਥੇ ਕਰ ਰਹੇ ਹਨ ਔਰ ਇਹ ਅਸ਼ਟਪਦੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਕਿਰਪਾ ਕਰਕੇ ਬਖਸ਼ਿਸ਼ ਕਰਕੇ ਉਚਾਰਨ ਕੀਤੀ ਹੈ। ਅੱਠਾਂ ਪੌੜੀਆਂ ਦਾ ਪਾਵਨ ਪਵਿੱਤਰ ਉਪਦੇਸ਼ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ।
ਸੋਰਠ ਰਾਗਣੀ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੂਜੇ ਘਰ ਸੁਰਤਾਲ ਦੇ ਅੰਦਰ ਇਹ ਸ਼ਬਦ ਦਾ ਗਾਇਨ ਕਰਨ ਦੀ ਆਗਿਆ ਹੈ। ਇਹ ਅਸ਼ਟਪਦੀਆਂ ਹਨ, ਅੱਠਾਂ ਅੱਠਾਂ ਪੌੜੀਆਂ ਵਾਲੇ ਇਹ ਸ਼ਬਦ ਹਨ ਸਤਿਗੁਰੂ ਜੀ ਦੇ। ਐਸੀ ਅਸ਼ਟਪਦੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੇ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਔਰ ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸਾ ਵਾਹਿਗੁਰੂ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਪਾਠ ਪੜਿਓ ਅਰ ਵੇਦ ਵਿਚਾਰਿਓ।
ਪਾਠ ਕਿਹੜਾ ਪੜਿਆ ਹੈ, ਕਿਤੇ ਨਾ ਸਮਝ ਲੈਣਾ ਕਿ ਇੱਥੇ ਗੁਰਬਾਣੀ ਦੇ ਪਾਠ ਦੀ ਗੱਲ ਕੀਤੀ ਗਈ ਹੈ। ਗੁਰਬਾਣੀ ਦਾ ਪਾਠ ਤਾਂ, ਗੁਰਬਾਣੀ ਦਾ ਅਭਿਆਸ ਤਾਂ, ਗੁਰਬਾਣੀ ਦਾ ਜਾਪ ਤਾਂ ਸਾਡੇ ਜਨਮਾਂ ਜਨਮਾਂ ਦੇ ਪਾਪਾਂ ਨੂੰ ਮੇਟਣ ਵਾਲਾ ਹੈ, ਸਾਨੂੰ ਮੁਕਤੀ ਦਾ ਦਾਨ ਬਖਸ਼ਿਸ਼ ਕਰਨ ਵਾਲਾ ਹੈ। ਔਰ ਜਦੋਂ ਸਿੱਖ ਉੱਤੇ ਇਹ ਕਿਰਪਾ ਹੋ ਜਾਂਦੀ ਹੈ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਜਦੋਂ ਇਸ ਅਵਸਥਾ ਨੂੰ ਸਿੱਖ ਪ੍ਰਾਪਤ ਕਰ ਲੈਂਦਾ ਹੈ ਤਾਂ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਅਤੇ ਪਰਮੇਸ਼ਰ ਗੁਰਬਾਣੀ ਵਿੱਚ ਅਭੇਦ ਵਰਤਦੇ ਹੈ। ਸਿੱਖ ਗੁਰਬਾਣੀ ਦੁਆਰਾ ਗੁਰੂ ਦੇ ਕਹੇ ਬਚਨਾਂ ਨੂੰ ਜਦੋਂ ਮੰਨ ਲੈਂਦਾ ਹੈ, ਕਮਾ ਲੈਂਦਾ ਹੈ ਜਾਂ ਜੀਵਨ ਵਿੱਚ ਧਾਰਨ ਵੀ ਕਰ ਲਵੇ ਤਾਂ ਸਾਧ ਸੰਗਤ ਜੀ ਪ੍ਰਤੱਖ ਸਤਿਗੁਰੂ ਆਪਣੇ ਸਿੱਖ ਨੂੰ ਸੰਸਾਰ ਤੋਂ ਭੌਜਲ ਤੋਂ ਪਾਰ ਕਰਕੇ ਮੁਕਤ ਕਰ ਦਿੰਦੇ ਹਨ। ਇਹ ਪਾਠ ਕਿਹੜੇ ਦੀ ਗੱਲ ਕੀਤੀ ਹੈ? ਪਾਠ ਪੜਿਆ ਹੈ ਵਿਆਕਰਨ ਦਾ। ਪਾਣਨੀ ਮੁਨੀ ਦੀ ਵਿਆਕਰਨ ਮੰਨੀ ਹੈ, ਸਾਰਸਵਤ ਵਿਆਕਰਨ ਮੰਨੀ ਹੈ। ਇਹ ਉਹਨਾਂ ਵਿਆਕਰਨਾਂ ਦੇ ਪਾਠ। ਸਾਧ ਸੰਗਤ ਜੀ ਵੇਦ ਨੂੰ ਪੜ੍ਹਨ ਤੋਂ ਪਹਿਲਾਂ ਵੇਦ ਦੇ 6 ਅੰਗ ਮੰਨੇ ਹੈ, ਸਿੱਖਿਆ, ਕਲਪ, ਨਿਰੁਕਤ, ਜੋਤਿਸ਼, ਵਿਆਕਰਨ ਔਰ ਪਿੰਗਲ। ਜਦੋਂ ਬੰਦਾ ਇਹ 6 ਅੰਗ ਵੇਦ ਦੇ ਪੜ੍ਹ ਕੇ ਮਿਹਨਤ ਮਸ਼ਕਤ ਕਰਕੇ ਪੂਰੀ ਕਰ ਲੈਂਦਾ ਹੈ, ਫਿਰ ਉਹ ਵੇਦ ਪੜ੍ਹਨ ਦਾ ਅਧਿਕਾਰੀ ਬਣਦਾ, ਉਨ੍ਹਾਂ ਚਿਰ ਵੇਦ ਪਾਠ ਨਹੀਂ ਕਰ ਸਕਦਾ। ਇਸ ਕਰਕੇ ਇਹ ਵੇਦ ਦੇ ਅੰਗਾਂ ਦੇ 6 ਪਾਠ ਵੀ ਪੜ੍ਹੇ, ਇਹਨਾਂ ਦੀ ਵਿਚਾਰ ਵੀ ਕੀਤੀ, ਵਿਆਕਰਨ ਦਾ ਪਾਠ ਵੀ ਪੜ੍ਹਿਆ ਔਰ ਵੇਦਾਂ ਨੂੰ ਵੀ ਵਿਚਾਰਿਆ ਹੈ।
ਨਿਵਲ ਪੁਅੰਗਮ ਸਾਦੇ।
ਅੱਗੇ ਫਿਰ ਨਿਵਲ, ਨਿਓਲੀ, ਧੋਤੀ ਆਦਿਕ ਜਿਹੜੇ ਕਰਮ ਹੈ। ਨਿਓਲੀ ਕਰਮ ਕੀ ਹੈ? ਪੁਰਾਣੇ ਸਮਿਆਂ ਵਿੱਚ ਜੋਗੀ ਲੋਕ ਸਾਧ ਸੰਗਤ ਜੀ ਮੂਲ ਦੁਆਰਾ ਸਿੱਧ ਕਰਨ ਵਾਸਤੇ ਕਿਸੇ ਪਾਣੀ ਦੇ ਵਗਦੇ ਪ੍ਰਵਾਹ ਵਿੱਚ ਲੱਕ ਤੱਕ ਖਲੋ ਜਾਣਾ ਔਰ ਮੂਲ ਦੁਆਰੇ ਦੁਆਰਾ ਪਾਣੀ ਖਿੱਚ ਕੇ ਪੇਟ ਭਰ ਲੈਣਾ, ਫਿਰ ਪੇਟ ਨੂੰ ਮਧਾਣੀ ਦੀ ਤਰ੍ਹਾਂ ਰਿੜਕ ਕੇ ਆਪਣੇ ਸਾਰੇ ਥੱਲੇ ਵਾਲੇ ਹਿੱਸੇ ਦੀ ਸਫਾਈ ਕਰਨੀ, ਇਉਂ ਨਿਓਲੀ ਕਰਨੀ ਔਰ ਧੋਤੀ ਸਵਾ ਗਜ ਕੱਚੀ ਮਲਮਲ ਲੈ ਕੇ ਉਸ ਨੂੰ ਖੰਡ ਆਦਿ ਪਦਾਰਥ ਲਾ ਕੇ ਆਪਣੇ ਮੁੱਖ ਤਣੀ ਉਸ ਨੂੰ ਹੌਲੀ ਹੌਲੀ ਅੰਦਰ ਨਿਗਲਣਾ ਔਰ ਅੰਤੜੀਆਂ ਦੀ ਸਫਾਈ ਕਰਨੀ, ਜਿੰਨੀ ਕਫ ਆਦਿਕ ਹੈ ਉਸ ਨੂੰ ਸਾਫ਼ ਕਰਨਾ। ਇਹ ਨਿਓਲੀ ਧੋਤੀ ਜਿੰਨੇ ਵੀ ਸਾਰੇ ਕਰਮ ਸਨ, ਇਹ ਯੋਗ ਦੇ ਕਰਮ ਸਨ, ਇਹਨਾਂ ਸਾਰਿਆਂ ਨੂੰ ਸਿੱਧ ਕੀਤਾ, ਪੂਰਾ ਕੀਤਾ। ਫਿਰ ਭੁਯੰਗਮਾ ਨਾੜੀ ਜੋ ਸਾਡੀ ਰੀੜ ਦੇ ਹੇਠਲੇ ਹਿੱਸੇ ਤੋਂ ਸ਼ੁਰੂ ਹੁੰਦੀ ਹੈ ਔਰ ਉੱਤੇ ਸਿਰ ਤੱਕ, ਜਿਸ ਨੂੰ ਦਸਵਾਂ ਦੁਆਰ ਕਿਹਾ ਜਾਂਦਾ, ਇੱਥੋਂ ਤੱਕ ਜਾਂਦੀ ਹੈ। ਔਰ ਸੱਪਣੀ ਦੀ ਤਰ੍ਹਾਂ ਛੇ ਵਲ ਹਨ ਇਸ ਦੇ ਔਰ ਪ੍ਰਾਣ ਅਤੇ ਅਪਾਨ ਵਾਯੂ ਨੂੰ ਰੋਕ ਕੇ ਪੁਰਾਣੇ ਲੋਕ ਜਿਵੇਂ ਸਾਧ ਸੰਗਤ ਜੀ ਕੋਈ ਰਬੜ ਦੀ ਨਾਲੀ ਨੂੰ ਫੂਕ ਭਰ ਕੇ ਬੰਦਾ ਸਿੱਧੀ ਕਰ ਲੈਂਦਾ ਇਸ ਤਰ੍ਹਾਂ ਉਸ ਨੂੰ ਛੇ ਚੱਕਰਾਂ ਦੁਆਰਾ ਬਿੰਨ ਕੇ ਸਿੱਧ ਕਰ ਲੈਣਾ। ਗੁਰਬਾਣੀ ਵਿੱਚ ਵੀ ਜ਼ਿਕਰ ਆਇਆ ਉਸ ਨੂੰ ਕੁੰਡਲਨੀ ਸ਼ਬਦ ਵੀ ਦਿੱਤਾ ਹੈ, ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮੱਚਾ। ਉਹ ਕੁੰਡਲਨੀ ਨਾੜੀ ਨੂੰ ਸਿੱਧ ਕਰਨਾ ਭਾਵ ਸਿੱਧੀ ਕਰ ਲੈਣਾ ਐਨ ਪੂਰੀ ਆਗਿਆ ਚੱਕਰ ਤੱਕ, ਛੇ ਚੱਕਰਾਂ ਨੂੰ ਬਿੰਨ ਕਰਕੇ ਇਹ ਸਾਰੀ ਸਾਧਨਾ ਕਰ ਲਵੇ ਔਰ ਫਿਰ ਦਸਮ ਦੁਆਰ ਦੇ ਵਿੱਚ ਜਾ ਕੇ ਆਪਣੇ ਪ੍ਰਾਣਾਂ ਨੂੰ ਟਿਕਾਉਣ ਦੀ ਸ਼ਕਤੀ ਜਾਂ ਸਮਰੱਥਾ ਹਾਸਲ ਕਰ ਲਵੇ। ਇੰਨੇ ਕਠਿਨ ਤੋਂ ਕਠਿਨ ਸਾਧਨ ਜੇਕਰ ਕੋਈ ਜੋਗੀ ਵੀ ਕਰਦਾ ਹੈ, ਜੇ ਕੋਈ ਗਿਆਨੀ ਬੰਦਾ ਸਾਰੀਆਂ ਵਿਆਕਰਣਾਂ ਛੇ ਅੰਗ ਅਤੇ ਵੇਦਾਂ ਨੂੰ ਪੜ੍ਹ ਕੇ ਵਿਚਾਰ ਕੇ ਉਹਨਾਂ ਦੇ ਗਿਆਨ ਨੂੰ ਵੀ ਗ੍ਰਹਿਣ ਕਰ ਲੈਂਦਾ ਹੈ।
ਪੰਜ ਜਨਾ ਸਿਉ ਸੰਗ ਨਾ ਛੁਟਕੇ।
ਸਤਿਗੁਰੂ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਨਾ, ਇਹਨਾਂ ਦਾ ਖਹਿੜਾ ਫੇਰ ਵੀ ਨਹੀਂ ਛੁੱਟਿਆ, ਇਹ ਉਸੇ ਤਰ੍ਹਾਂ ਹੀ ਬਣੇ ਰਹੇ ਹਨ, ਇਹਨਾਂ ਤੋਂ ਛੁਟਕਾਰਾ ਨਹੀਂ ਪ੍ਰਾਪਤ ਹੋਇਆ, ਇਹ ਉਵੇਂ ਮੇਰੇ ਨਾਲ ਚਿੰਬੜੇ ਹੋਏ ਆ, ਉਵੇਂ ਮੇਰੇ ਸੰਗ ਨਾਲ ਲੱਗੇ ਹੋਏ ਆ, ਇਹਨਾਂ ਦਾ ਮੇਰੇ ਉੱਤੇ ਉਹੋ ਜਿਹਾ ਹੀ ਅਸਰ ਹੈ ਜਿਹੜਾ ਪਹਿਲਾ ਅਸਰ ਸੀ। ਸਤ ਸੰਗਤ ਜੀ, ਜਿਸ ਵਕਤ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਦੁਆਰਾ ਸੰਤੋਖਸਰ ਸਾਹਿਬ, ਜੋ ਸਰੋਵਰ ਸੰਤੋਖਸਰ ਹੈ, ਉਸ ਦੀ ਸੇਵਾ ਆਰੰਭ ਕਰਵਾਈ ਤਾਂ ਇਹ ਸਰੋਵਰ ਦੀ ਖੁਦਾਈ ਕਰਦਿਆਂ ਕਰਦਿਆਂ ਜਦੋਂ ਥੱਲੇ ਬੜਾ ਡੂੰਘਾ ਸੰਗਤਾਂ ਪੁੱਟਦਿਆਂ ਪੁੱਟਦਿਆਂ ਥੱਲੇ ਤੱਕ ਚਲੀਆਂ ਗਈਆਂ ਤਾਂ ਥੱਲੋਂ ਇੱਕ ਧਰਤੀ ਵਿੱਚੋਂ ਮੱਟ ਨਿਕਲਿਆ, ਮਿੱਟੀ ਦਾ ਮੱਟ ਬਣਾਇਆ ਹੋਇਆ ਜਿਸ ਉੱਤੇ ਭਾਰਾ ਪੱਥਰ ਰੱਖ ਕੇ ਜਿਸ ਨੂੰ ਢੱਕਿਆ ਹੋਇਆ ਸੀ। ਸੰਗਤਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਡੂੰਘੀ ਖੁਦਾਈ ਕਰਦਿਆਂ ਥੱਲੋਂ ਇੱਕ ਮੱਟ ਨਿਕਲਿਆ ਹੈ ਪਰ ਪੱਥਰ ਦੇ ਨਾਲ ਅੱਗੋਂ ਢੱਕ ਕੇ ਬੰਦ ਕੀਤਾ ਹੋਇਆ ਹੈ, ਕੀ ਆਗਿਆ? ਸਤਿਗੁਰੂ ਮਹਾਰਾਜ ਕਹਿੰਦੇ ਹੌਲੀ ਹੌਲੀ ਉਹ ਜਿਹੜਾ ਮੱਟ ਹੈ ਨਾ, ਉਸ ਦਾ ਪੱਥਰ ਚੁੱਕ ਕੇ ਉਸ ਨੂੰ ਖੋਲ੍ਹਣਾ ਕਰੋ ਔਰ ਨਾਲ ਬਾਬਾ ਬੁੱਢਾ ਜੀ ਨੂੰ ਲੈ ਜਾਓ, ਜਿਵੇਂ ਬਾਬਾ ਬੁੱਢਾ ਜੀ ਆਗਿਆ ਕਰਨ ਉਵੇਂ ਸਾਰੀ ਸੇਵਾ ਸੰਭਾਲ ਕਰਨੀ ਹੈ। ਜਦੋਂ ਉਹ ਪੱਥਰ ਉਸ ਮਿੱਟੀ ਦੇ ਮੱਟ ਅੱਗੋਂ ਪਾਸੇ ਕੀਤਾ ਤਾਂ ਸਾਧ ਸਿੰਘ ਜੀ ਕੀ ਵੇਖਿਆ, ਇੱਕ ਜੋਗੀ ਜਿਹਦਾ ਸਰੀਰ ਹੱਡੀਆਂ ਦੀ ਮੁੱਠ ਬਣੀ ਹੋਈ ਹੈ, ਪਿੰਜਰਾ ਬਣਿਆ ਹੋਇਆ ਹੈ, ਮਾਸ ਸੁੱਕਾ ਹੈ ਸਰੀਰ ਦਾ, ਉਹ ਸਮਾਧੀ ਲਾ ਕੇ ਉਸ ਵਿੱਚ ਬੈਠਾ ਹੈ ਔਰ ਉਹਨੇ ਦਸਮ ਦੁਆਰ ਵਿੱਚ ਪ੍ਰਾਣ ਚੜ੍ਹਾਏ ਹੋਏ ਹੈ, ਸਰੀਰ ਕੋਈ ਹਰਕਤ ਨਹੀਂ ਕਰਦਾ ਔਰ ਪ੍ਰਾਣ ਜਿਹੜੇ ਉਹ ਦਸਮ ਦੁਆਰ ਵਿੱਚ ਟਿਕੇ ਹੋਏ ਹੈ, ਉਹਨੂੰ ਕੋਈ ਪਤਾ ਨਹੀਂ ਵੀ ਮੇਰੇ ਇਰਦ ਗਿਰਦ ਕੀ ਹੋ ਰਿਹਾ ਹੈ। ਬਾਬਾ ਜੀ ਨੇ ਸੰਗਤਾਂ ਨੂੰ ਆਗਿਆ ਕੀਤੀ ਕਿ ਰੂਹ ਲਿਆਓ, ਰੂਹ ਨਾਲ ਸਹਿਜੇ ਸਹਿਜੇ ਦਾ ਸਰੀਰ ਬਾਹਰ ਕੱਢੋ। ਸਰੀਰ ਬਾਹਰ ਕੱਢਿਆ ਗਿਆ, ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਇੱਕ ਯੋਗੀ ਸਮਾਧੀ ਲਾਇਆ ਹੋਇਆ ਮੁੱਠ ਪਿੰਜਰਾ ਹੱਡੀਆਂ ਦਾ ਬਣ ਚੁੱਕਾ ਹੈ, ਐਸੀ ਦਿਵ ਆਤਮਾ ਇਸ ਮੱਟ ਵਿੱਚੋਂ ਬਾਹਰ ਲਿਆਂਦੀ ਹੈ, ਆਗਿਆ ਕਰੋ। ਕੋਈ ਸਰੀਰ ਹਰਕਤ ਨਹੀਂ ਕਰਦਾ ਪਰ ਇਉਂ ਲੱਗਦਾ ਜਿਵੇਂ ਪ੍ਰਾਣ ਜ਼ਰੂਰ ਉਹਦੀ ਦੇਹ ਵਿੱਚ ਹਨ। ਸਤਿਗੁਰੂ ਜੀ ਕਹਿਣ ਲੱਗੇ ਭਾਈ ਉਹਦੇ ਦਸਮ ਦੁਆਰ ਵਿੱਚ ਪ੍ਰਾਣ ਚੜ੍ਹੇ ਹੋਏ ਹੈ, ਇਸ ਕਰਕੇ ਹੌਲੀ ਹੌਲੀ ਉਹਦੇ ਤਾਲੂਏ ਦੇ ਅਤੇ ਤਲੀਆਂ ਦੀ ਮਾਲਿਸ਼ ਕਰਕੇ ਮੱਖਣ ਦੇ ਨਾਲ ਔਰ ਖਾਸ ਨਾੜੀਆਂ ਸਤਿਗੁਰੂ ਜੀ ਨੇ ਦੱਸੀਆਂ ਕਿ ਉਹਨਾਂ ਨੂੰ ਮਲ ਕੇ ਉਸ ਦੇ ਪ੍ਰਾਣਾਯਾਮ ਜਿਹੜੇ ਦਸਮ ਦੁਆਰ ਵਿੱਚ ਸਵਾਸ ਚੜ੍ਹਾਏ ਹੋਇਆ ਉਸ ਨੂੰ ਥੱਲੇ ਉਤਾਰਨਾ ਕਰੋ। ਜਦੋਂ ਸਾਧ ਸੰਗਤ ਜੀ ਸਵਾਸ ਥੱਲੇ ਲਾਹੇ, ਜੋਗੀ ਨੂੰ ਸੁਰਤ ਆਈ, ਜੋਗੀ ਆਲੇ ਦੁਆਲੇ ਕੀ ਵੇਖਦਾ, ਬੇਅੰਤ ਸੰਗਤਾਂ ਉਸ ਦੇ ਇਰਦ ਗਿਰਦ ਖਲੋਤੀਆਂ ਹਨ, ਬਾਬਾ ਬੁੱਢਾ ਜੀ ਵੀ ਖਲੋਤੇ ਹਨ। ਔਰ ਉਹ ਜੋਗੀ ਨੂੰ ਬਾਬਾ ਬੁੱਢਾ ਜੀ ਪੁੱਛਦੇ ਆ ਕਿ ਭਾਈ ਤੇਰਾ ਨਾਮ ਕੀ ਹੈ। ਬੜੀ ਧੀਮੀ ਸੁਰ ਵਿੱਚ ਆਖਦਾ ਮੇਰਾ ਨਾਮ ਸੰਤੋਖਾ ਜੋਗੀ ਹੈ। ਫਿਰ ਬਾਬਾ ਜੀ ਸਵਾਲ ਕਰਦੇ ਆ ਕਿ ਤੂੰ ਕਦੋਂ ਕਦਾ ਬੈਠਾ ਹੈ। ਉਹ ਜੋਗੀ ਅੱਗੋਂ ਸਵਾਲ ਕਰਦਾ ਕਿ ਮੈਨੂੰ ਇਹ ਦੱਸੋ ਕਿ ਹੁਣ ਯੁੱਗ ਕਿਹੜਾ ਚੱਲਦਾ ਹੈ, ਕਿਹੜੇ ਯੁੱਗ ਦਾ ਸਮਾਂ ਹੈ। ਬਾਬਾ ਜੀ ਦੱਸਦੇ ਆ ਕਿ ਕਲਯੁੱਗ ਦਾ ਸਮਾਂ ਚੱਲ ਰਿਹਾ ਹੈ। ਕਹਿਣ ਲੱਗਾ ਮੈਂ ਤਾਂ ਸੱਤ ਯੁੱਗ ਦਾ ਇਸ ਮੱਟ ਦੇ ਵਿੱਚ ਬੈਠਾ ਸਮਾਧੀ ਲਾ ਕੇ ਪ੍ਰਾਣਾਯਾਮ ਦੀ ਸਾਧਨਾ ਕਰਕੇ ਦਸਮ ਦੁਆਰ ਦੇ ਵਿੱਚ ਸਵਾਸ ਟਕਾ ਕੇ ਬੈਠਾ ਹੋਇਆ ਸੀ। ਬਾਬਾ ਜੀ ਫਿਰ ਪੁੱਛਦੇ ਆ ਕਿ ਤੇਰਾ ਇੰਨਾ ਲੰਮਾ ਸਮਾਂ ਸਮਾਧੀ ਲਾਉਣ ਦਾ ਕੀ ਕਾਰਨ ਹੈ। ਉਹ ਅੱਗੋਂ ਫਿਰ ਸਵਾਲ ਕਰਦਾ ਕਿ ਇਹ ਕਲਯੁੱਗ ਦੇ ਸਮੇਂ ਵਿੱਚ ਮੈਨੂੰ ਇਹ ਦੱਸੋ ਕਿ ਧੰਨ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ ਕਿ ਨਹੀਂ ਹੋਇਆ। ਬਾਬਾ ਜੀ ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋ ਚੁੱਕਾ ਹੈ। ਔਰ ਫਿਰ ਉਹ ਪੁੱਛਦਾ ਹੈ ਕਿ ਉਹਨਾਂ ਦੀ ਪੰਜਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਕਿੱਥੇ ਹਨ। ਬਾਬਾ ਜੀ ਨੇ ਆਖਿਆ ਉਹ ਇਸੇ ਹੀ ਤਲਾਅ ਦੇ ਕਿਨਾਰੇ ਤੇ ਉਹ ਟਾਹਲੀ ਦੇ ਬਿਰਛ ਥੱਲੇ ਬੈਠੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹੈ। ਉਹ ਕਹਿਣ ਲੱਗਾ ਮੈਨੂੰ ਉੱਥੇ ਲੈ ਕੇ ਚੱਲੋ। ਜਦੋਂ ਗੁਰਦੁਆਰਾ ਜਿੱਥੇ ਟਾਹਲੀ ਸਾਹਿਬ ਹੈ, ਪੁਰਾਣੀ ਟਾਹਲੀ ਸੀ ਉਦੋਂ ਸਰੋਵਰ ਦੇ ਕਿਨਾਰੇ ਤੇ ਜਿੱਥੇ ਸਤਿਗੁਰੂ ਜੀ ਬੈਠ ਕੇ ਸੇਵਾ ਕਰਵਾਉਂਦੇ ਸਨ, ਉਹ ਟਾਹਲੀ ਕੱਟ ਦਿੱਤੀ ਗਈ, ਅਸਥਾਨ ਬਣਾਇਆ। ਸਾਨੂੰ ਇਹ ਗੁਰੂ ਕੀਆਂ ਨਿਸ਼ਾਨੀਆਂ ਕਦੇ ਵੀ ਸਾਧ ਸੰਗਤ ਦੀ ਲਾਂਭੇ ਨਹੀਂ ਕਰਨੀਆਂ ਚਾਹੀਦੀਆਂ। ਬੜਾ ਵਿਸਲਾਪਣ ਹੋਇਆ ਸਾਡੀ ਕੌਮ ਕੋਲੋਂ। ਇਹ ਯਾਦਗਾਰਾਂ, ਇਹ ਨਿਸ਼ਾਨੀਆਂ, ਇਹ ਇਤਿਹਾਸਕ ਜੋ ਵੀ ਸਤਿਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਸਨ, ਜਿਉਂ ਸਾਨੂੰ ਜਿਉਂਦੀਆਂ ਤਿਉਂ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਸਨ। ਜੋਗੀ ਨੂੰ ਉਸ ਟਾਹਲੀ ਦੇ ਥੱਲੇ ਜਿੱਥੇ ਸਤਿਗੁਰੂ ਜੀ ਸਿੰਘਾਸਨ ਤੇ ਬੈਠੇ ਆ ਲਿਆਂਦਾ ਗਿਆ। ਜੋਗੀ ਨੂੰ ਬਾਬਾ ਬੁੱਢਾ ਜੀ ਪੁੱਛਦੇ ਹੈ ਕਿ ਇਹ ਜੋਗੀ ਰਾਜ, ਤੂੰ ਸਤਿਯੁਗ ਦੀ ਸਮਾਧੀ ਕਿਉਂ ਲਾ ਕੇ ਬੈਠਾ ਇੱਥੇ। ਤਾਂ ਜੋਗੀ ਦੱਸਦਾ ਆਪਣੀ ਹੱਡ ਬੀਤੀ ਘਟਨਾ। ਕਹਿਣ ਲੱਗਾ ਕਿ ਗੁਰਸਿੱਖੋ, ਇਸ ਧਰਤੀ ਦੇ ਉੱਤੇ ਸਤਿਯੁਗ ਤੋਂ ਲੈ ਕੇ ਮੈਂ ਲੰਮੇ ਸਮੇਂ ਤੋਂ ਬੈਠਾ ਸੀ। ਮੇਰਾ ਗੁਰਦੇਵ ਜਿਹੜਾ ਮੇਰਾ ਗੁਰੂ ਸੀ, ਉਹ ਬਹੁਤ ਵੱਡਾ ਪਰਮ ਸਿੱਧ ਜੋਗੀ ਸੀ। ਉਹਦੇ ਪਾਸ ਬਹੁਤ ਲੋਕ ਯੋਗ ਸਾਧਨਾ ਸਿੱਖਣ ਆਉਂਦੇ ਸਨ, ਔਰ ਸਾਰੇ ਇੱਥੇ ਰਹਿ ਕੇ ਬੜਾ ਤਪ ਵੀ ਕਰਦੇ ਅਤੇ ਯੋਗ ਸਾਧਨਾ ਵੀ ਕਰਦੇ, ਪਰ ਮੈਂ ਉਹਨਾਂ ਦੀ ਸੇਵਾ ਕਰਦਾ ਰਹਿੰਦਾ। ਯੋਗ ਸਾਧਨਾ ਸਿੱਖ ਸਿੱਖ ਕੇ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਕੇ ਉਹਨਾਂ ਦੇ ਸੇਵਕ ਵੱਡੀ ਤਪੱਸਿਆ ਦੀ ਘਾਲਣਾ ਘਾਲ ਘਾਲ ਕੇ ਇੱਥੋਂ ਜਾਂਦੇ ਰਹੇ, ਪਰ ਮੈਂ ਉਹਨਾਂ ਦੀ ਸੇਵਾ ਵਿੱਚ ਲੱਗਾ ਰਿਹਾ। ਇੱਕ ਦਿਨ ਮੇਰੀ ਸੇਵਾ 'ਤੇ ਪ੍ਰਸੰਨ ਹੋ ਕੇ ਮੇਰੇ ਗੁਰੂ ਪੁੱਛਣ ਲੱਗੇ ਕਿ ਤੇਰੇ ਮਨ ਵਿੱਚ ਹੇ ਸੰਤੋਖੇ ਕੀ ਇੱਛਾ ਹੈ, ਤੂੰ ਕਿਸ ਪ੍ਰਯੋਜਨ ਵਾਸਤੇ ਸਾਡੀ ਸੇਵਾ ਕਰਨਾ। ਕਹਿੰਦਾ ਮੈਂ ਹੱਥ ਜੋੜ ਕੇ ਬੇਨਤੀ ਕੀਤੀ, ਹੈ ਜੋਗੀ ਰਾਜ ਗੁਰਦੇਵ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਮੁਕਤੀ ਦਾ ਦਾਨ ਦੇ ਦਿਓ, ਮੈਂ ਮੁਕਤ ਹੋ ਸਕਾਂ, ਜੰਮਣ ਮਰਨ ਤੋਂ ਮੇਰਾ ਛੁਟਕਾਰਾ ਹੋ ਜਾਏ। ਕਹਿੰਦੇ ਮੇਰੇ ਗੁਰਦੇਵ ਨੇ ਨੇਤਰ ਬੰਦ ਕਰ ਲਏ, ਚੁੱਪ ਕਰ ਗਏ। ਕੁਝ ਸਮਾਂ ਉਹ ਸਮਾਧੀ ਸਥਿਤ ਬੈਠੇ ਰਹੇ, ਬਾਅਦ ਵਿੱਚ ਨੇਤਰ ਖੋਲ੍ਹ ਕੇ ਆਖਣ ਲੱਗੇ, ਕਹਿਣ ਲੱਗੇ ਹੇ ਸੰਤੋਖੇ, ਮੈਂ ਜ਼ਰੂਰ ਮੁਕਤੀ ਹਾਸਲ ਕਰ ਲਈ ਹੈ, ਪਰਮੇਸ਼ਰ ਦੇ ਨਾਮ ਦਾ ਭਜਨ ਕਰਕੇ ਸਾਧਨ ਕਰ ਕਰਕੇ, ਪਰ ਮੇਰੇ ਵਿੱਚ ਇਹ ਸਮਰੱਥਾ ਨਹੀਂ ਕਿ ਮੈਂ ਕਿਸੇ ਦੂਸਰੇ ਨੂੰ ਮੁਕਤ ਕਰ ਸਕਾਂ। ਮੈਂ ਤੈਨੂੰ ਰਿੱਧੀਆਂ ਸਿੱਧੀਆਂ ਦੇ ਸਕਦਾ, ਦੁਨੀਆਂ ਦੇ ਸਾਰੇ ਸੁੱਖ ਪਦਾਰਥ ਦੇ ਸਕਦਾ, ਤੇਰੀ ਉਮਰ ਵੀ ਲੰਮੀ ਕਰ ਸਕਦਾ, ਤੈਨੂੰ ਯੋਗ ਸਾਧਨਾ ਵੀ ਸਿਖਾ ਸਕਦਾ, ਭਾਵੇਂ ਹਜ਼ਾਰਾਂ ਵਰ੍ਹੇ ਦੀ ਤੂੰ ਆਪਣੀ ਉਮਰ ਬਣਾ ਲੈ, ਲੰਮਾ ਸਮਾਂ ਤੂੰ ਹਜ਼ਾਰਾਂ ਵਰ੍ਹੇ ਜਿਉਂ ਵੀ ਸਕਦਾ, ਪਰ ਮੁਕਤੀ ਨਹੀਂ ਮੈਂ ਤੈਨੂੰ ਦੇ ਸਕਦਾ। ਕਹਿੰਦਾ ਮੈਂ ਹੱਠ ਕੀਤਾ, ਮਹਾਰਾਜ ਮੈਨੂੰ ਮੁਕਤੀ ਹੀ ਦਿਓ, ਜੇਕਰ ਦੇਣੀ ਹੈ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਫਿਰ ਕਹਿੰਦੇ ਉਹ ਕਹਿਣ ਲੱਗੇ ਇਹ ਸੰਤੋਖੇ ਜੋਗੀ ਹੁਣ ਸਤਿਯੁਗ ਦਾ ਸਮਾਂ ਚੱਲਦਾ ਹੈ, ਕਲਯੁਗ ਦੇ ਵਿੱਚ ਪਰਮੇਸ਼ਰ ਦਾ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਆਉਣਗੇ ਔਰ ਉਹਨਾਂ ਦਾ ਪੰਜਵਾਂ ਸਰੂਪ ਇਸ ਧਰਤੀ 'ਤੇ ਬਹੁਤ ਵੱਡਾ ਤੀਰਥ ਰਚਣਗੇ, ਗੁਰਤੀਰਥ ਦੀ ਸੇਵਾ ਕਰਾਉਣਗੇ। ਜਦੋਂ ਤੂੰ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੇਗਾ ਨਾ, ਫਿਰ ਤੈਨੂੰ ਮੁਕਤੀ ਉਹਨਾਂ ਦੇ ਦਰ ਤੋਂ ਪ੍ਰਾਪਤ ਹੋਏਗੀ। ਕਹਿੰਦਾ ਮੈਂ ਸਵਾਲ ਕੀਤਾ ਕਿ ਹੇ ਗੁਰਦੇਵ, ਇੰਨਾ ਲੰਮਾ ਸਮਾਂ ਮੈਂ ਕਿਵੇਂ ਵਕਤ ਗੁਜ਼ਾਰਾਂਗਾ? ਪਹਿਲੀ ਗੱਲ, ਇੰਨੀ ਲੰਮੀ ਮੇਰੀ ਉਮਰ ਹੀ ਨਹੀਂ ਹੋਣੀ। ਅੱਜ ਸਤਿਯੁਗ ਹੈ, ਫਿਰ ਤ੍ਰੇਤਾ ਆਉਣਾ, ਫਿਰ ਦੁਆਪਰ, ਫਿਰ ਕਲਯੁਗ। ਕਲਯੁਗ ਦਾ ਵੀ 5000 ਵਰ੍ਹਾ ਬੀਤ ਜਾਏਗਾ। ਜਦੋਂ ਤੁਸੀਂ ਦੱਸਿਆ ਗੁਰੂ ਨਾਨਕ ਦੇਵ ਜੀ ਆਉਣਗੇ, ਫਿਰ ਪੰਚਮ ਪਾਤਸ਼ਾਹ ਜੀ ਆਉਣਗੇ, ਉਹਨਾਂ ਦੇ ਦਰਸ਼ਨ ਕਰਕੇ ਮੁਕਤੀ ਮਿਲੇਗੀ, ਇੰਨਾ ਲੰਮਾ ਸਮਾਂ ਮੈਂ ਕਿਵੇਂ ਸੰਸਾਰ 'ਤੇ ਰਹਿ ਸਕਾਂਗਾ? ਉਹ ਕਹਿਣ ਲੱਗੇ ਮੈਂ ਤੈਨੂੰ ਯੋਗ ਸਾਧਨਾ ਸਿਖਾ ਦਿੰਦਾ, ਉਹ ਪੂਰੀ ਸਿੱਖ ਕੇ ਮੇਰੇ ਸਰੀਰ ਤਿਆਗਣ ਤੋਂ ਬਾਅਦ ਇੱਥੇ ਸਮਾਧੀ ਲਾ ਕੇ ਬੈਠ ਜਾਈ। ਮੈਂ ਤੈਨੂੰ ਵਰਦਾਨ ਦਿੰਦਾ ਕਿ ਜਦੋਂ ਗੁਰੂ ਅਰਜਨ ਦੇਵ ਜੀ ਆਉਣਗੇ, ਉਹ ਆਪੇ ਤੈਨੂੰ ਲੱਭ ਕੇ ਮੁਕਤੀ ਦਾ ਦਾਨ ਦੇਣਗੇ, ਤੇਰੀ ਝੋਲੀ ਵਿੱਚ ਮੁਕਤੀ ਦੀ ਦਾਤ ਪਾਉਣਗੇ। ਸੱਚੇ ਪਾਤਸ਼ਾਹ, ਮੈਂ ਯੋਗ ਸਾਧਨਾ ਕਰਕੇ ਪ੍ਰਾਣ ਦਸਮ ਦੁਆਰ ਵਿੱਚ ਟਿਕਾ ਲਏ ਔਰ ਹੁਣ ਤੱਕ ਇੰਨੇ ਯੁੱਗ ਬੀਤ ਗਏ, ਮੈਨੂੰ ਇੱਥੇ ਬੈਠਿਆਂ ਕੇਵਲ ਮੁਕਤੀ ਦੀ ਚਾਹਨਾ ਹੈ, ਮੁਕਤੀ ਦਾ ਦਾਨ ਦਿਓ। ਜਦੋਂ ਬੇਨਤੀ ਕਰ ਹਟਿਆ ਨਾ, ਬਾਬਾ ਬੁੱਢਾ ਜੀ ਨੇ ਇਸ ਤਰ੍ਹਾਂ ਹੱਥ ਖੜਾ ਕਰਕੇ ਆਪਣੀਆਂ 5 ਉਂਗਲਾਂ ਕੀਤੀਆਂ, ਕਹਿਣ ਲੱਗੇ ਜੋਗੀ ਰਾਜ ਇੱਕ ਗੱਲ ਦੱਸ, ਜਿਹੜੇ 5 ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਕੀ ਇਹਨਾਂ ਦਾ ਤੇਰੀ ਬਿਰਤੀ ਉੱਤੇ ਕੋਈ ਪ੍ਰਭਾਵ ਹੈ, ਕੋਈ ਅਸਰ ਹੈ? ਇਹਨਾਂ ਨੂੰ ਤੂੰ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ 5 ਨੂੰ ਜਿੱਤ ਲਿਆ ਕਿ ਨਹੀਂ ਅਜੇ ਤੱਕ ਜਿੱਤਿਆ? ਜੋਗੀ ਰਾਜ ਦੇ ਹੱਥ ਜੁੜ ਗਏ, ਕਹਿਣ ਲੱਗਾ ਬੜੀ ਸਾਧਨਾ ਕੀਤੀ, 1000 ਵਰ੍ਹੇ ਦੀ ਮੇਰੀ ਲੰਮੀ ਉਮਰ ਹੈ, ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ, ਪਰ ਜਿਹੜੇ 5 ਤੁਸੀਂ ਗੱਲ ਜਿਨ੍ਹਾਂ 5 ਦੀ ਕੀਤੀ ਹੈ ਨਾ, ਉਹਨਾਂ 5 ਤੋਂ ਅਜੇ ਤੱਕ ਮੇਰਾ ਛੁਟਕਾਰਾ ਨਹੀਂ ਹੋਇਆ। ਅਜੇ ਵੀ ਉਹਨਾਂ ਦਾ ਅੰਦਰ ਜਦੋਂ ਕਿਤੇ ਫੁਰਨੇ ਰੂਪ ਵਿੱਚ ਆਉਂਦੇ ਹੈ ਨਾ 5 ਵਾਰੋ ਵਾਰੀ, ਤਾਂ ਉਹਨਾਂ ਦਾ ਅਸਰ ਮੇਰੇ ਉੱਤੇ ਪੈਂਦਾ ਹੀ ਪੈਂਦਾ, ਉਹਨਾਂ ਨੂੰ ਮੈਂ ਜਿੱਤ ਨਹੀਂ ਸਕਿਆ। ਬਾਬਾ ਜੀ ਕਹਿਣ ਲੱਗੇ ਫਿਰ ਵੇਖਦਾ ਕੀ ਹੈ, ਜੇ 5 ਤੋਂ ਜਿੱਤ ਪ੍ਰਾਪਤ ਕਰਨੀ ਹੈ, 5 ਤੋਂ ਛੁਟਕਾਰਾ ਪ੍ਰਾਪਤ ਕਰਨਾ, ਤਾਂ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਡੰਡੌਤ ਕਰ, ਨਮਸਕਾਰ ਕਰ, ਮੱਥਾ ਟੇਕ। ਯੋਗੀ ਨੇ ਮੱਥਾ ਟੇਕਿਆ, ਸਤਿਗੁਰੂ ਮਹਾਰਾਜ ਜੀ ਨੇ ਉਸ ਉੱਤੇ ਕਿਰਪਾ ਕੀਤੀ, ਵਾਹਿਗੁਰੂ ਨਾਮ ਦਾ ਦਾਨ ਦਿੱਤਾ, ਸਿਰ ਉੱਤੇ ਹੱਥ ਰੱਖਿਆ ਔਰ ਇਸ ਸੰਤੋਖੇ ਯੋਗੀ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੁਕਤੀ ਦਾ ਦਾਨ ਬਖਸ਼ਿਆ। ਸੰਗਤ ਜੀ, ਐਡੀ ਵੱਡੀ ਮਹਾਨ ਕਿਰਪਾ ਮੇਰੇ ਸਤਿਗੁਰਾਂ ਨੇ ਕੀਤੀ ਔਰ ਉਸ ਦੀ ਯਾਦਗਾਰ ਨੂੰ ਸਦੀਵੀ ਸਥਾਪਿਤ ਰੱਖਣ ਵਾਸਤੇ ਸਰੋਵਰ ਦਾ ਨਾਮ ਵੀ ਸੰਤੋਖ ਸਰ ਸਾਹਿਬ ਰੱਖਿਆ। ਇਉਂ 5 ਤੋਂ ਛੁਟਕਾਰਾ ਤਾਂ ਮੋਹ ਮੱਲ ਵਿਵਸ ਕੀਓ, ਕਾਮਗਹਿ ਕੇਸ ਪਚਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ, ਇਹ ਬਖਸ਼ਿਸ਼ਾਂ ਤਾਂ ਪੂਰੇ ਸਤਿਗੁਰੂ ਹੀ ਕਰ ਸਕਦੇ ਹੈ, ਧੰਨ ਗੁਰੂ ਨਾਨਕ ਸਾਹਿਬ ਹੀ ਕਰ ਸਕਦੇ ਹੈ, ਦਸਮ ਪਾਤਸ਼ਾਹ ਹੀ ਕਿਰਪਾ ਕਰ ਸਕਦੇ ਹੈ, ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਸਕਦੇ ਹੈ। ਇਹ ਮਨ ਵਸ ਕਦੋਂ ਆਉਂਦਾ? ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਗੁਰੂ ਦੀ ਪੂਰੀ ਕਿਰਪਾ ਹੋ ਜਾਏ ਤਾਂ 5 ਤੋਂ ਛੁਟਕਾਰਾ ਹੁੰਦਾ, ਨਹੀਂ ਤਾਂ ਵੱਡੇ ਵੱਡੇ ਜੋਗੀ ਵੀ, ਪ੍ਰਾਣਾਯਾਮ ਦੀ ਸਾਧਨਾ ਕਰਨ ਵਾਲੇ ਵੀ, ਜਿਨ੍ਹਾਂ ਨੇ ਨਿਉਲੀ ਧੋਤੀ ਆਦਿਕ ਸਾਧਨ ਵੀ ਕੀਤੇ, ਭੁਜੰਗਮਾ ਨਾੜੀ ਕੁੰਡਲਨੀ ਨੂੰ ਵੀ ਸਿੱਧ ਕਰ ਲਿਆ, ਦਸਮ ਦੁਆਰ ਤੱਕ ਵੀ ਪਹੁੰਚ ਗਏ, ਸਿੱਧੀਆਂ ਵੀ ਹਾਸਲ ਕਰ ਲਈਆਂ, ਵੇਦਾਂ ਨੂੰ ਵਿਚਾਰ ਵੀ ਲਿਆ ਔਰ ਵਿਆਕਰਨ ਆਦਿਕ ਪਾਠਾਂ ਦਾ, ਵੇਦ ਦਾ ਉਚਾਰਨ ਸ਼ੁੱਧ ਕਰਨ ਵਾਸਤੇ ਵਿਆਕਰਨ ਦੀ ਲੋੜ ਹੈ, ਵਿਆਕਰਨ ਆਦਿਕ ਪਾਠ ਵੀ ਪੜ੍ਹ ਲਏ, ਪਰ ਪੰਜਾਂ ਤੋਂ ਤਾਂ ਉਹਨਾਂ ਦਾ ਵੀ ਛੁਟਕਾਰਾ ਨਹੀਂ ਹੋਇਆ।
ਆਦਕ ਅਹੰ ਬੁੱਧ ਬਾਧੇ,
ਉਲਟਾ ਕਹਿੰਦੇ ਆਦਕ ਬਹੁਤੀ ਤੋਂ ਬਹੁਤੀ ਅੰਦਰ ਅਹੰ ਬੁੱਧੀ ਦੇ ਵਿੱਚ ਹੀ ਵਾਧਾ ਹੋਇਆ, ਭਾਵ ਇਹ ਮਨ ਵਿੱਚ ਅਹੰ ਹੰਕਾਰ ਆ ਗਿਆ ਬੁੱਧੀ ਦੇ ਵਿੱਚ ਕੀ ਵਾਧਾ ਹੋਇਆ ਕਿ ਮੇਰੇ ਵਰਗਾ ਵੇਦ ਪਾਠੀ ਨਹੀਂ ਕੋਈ, ਮੇਰੇ ਵਰਗੀ ਵਿਆਕਰਨ ਨਹੀਂ ਕੋਈ ਬੋਲ ਸਕਦਾ, ਮੇਰੇ ਵਰਗੀ ਕੋਈ ਨਿਉਲੀ ਧੋਤੀ ਦੀ ਸਾਧਨਾ ਨਹੀਂ ਕਰ ਸਕਦਾ, ਮੇਰੇ ਵਰਗਾ ਪ੍ਰਾਣਾਯਾਮ ਨਹੀਂ ਕੋਈ ਕਰ ਸਕਦਾ, ਮੇਰੇ ਵਰਗਾ ਕੋਈ ਦਸਮ ਦੁਆਰ ਦਾ ਧਿਆਨ ਹੀ ਨਹੀਂ ਹੈ। ਇਸ ਕਰਕੇ ਉਲਟਾ ਮਨ ਵਿੱਚ ਹੋਰ ਅਹੰ ਬੁੱਧੀ ਹਉਮੈ ਵਾਲੀ ਬੁੱਧੀ ਦਾ ਬਹੁਤ ਅਧਿਕ ਤੋਂ ਅਧਿਕ ਬਹੁਤੇ ਤੋਂ ਬਹੁਤਾ ਵਾਧਾ ਹੀ ਹੋਇਆ, ਭਾਵ ਹੰਕਾਰ ਹੀ ਮਨ ਵਿੱਚ ਬਹੁਤਾ ਭਰ ਗਿਆ।
ਪਿਆਰੇ ਇਨ ਬਿਦ ਮਿਲਣ ਨਾ ਜਾਈ,
ਇਹ ਪਿਆਰੇ ਇਹਨਾਂ ਵਿਧੀਆਂ ਜੁਗਤੀਆਂ ਸਾਧਨਾ ਕਰਕੇ ਵਾਹਿਗੁਰੂ ਨੂੰ ਮਿਲਿਆ ਨਹੀਂ ਜਾਂਦਾ ਹੈ।
ਮੈਂ ਕੀਏ ਕਰਮ ਅਨੇਕਾਂ,
ਇਹ ਸਤਿਗੁਰੂ ਮੈਂ ਇੱਕ ਕਰਮ ਨਹੀਂ ਇਹੋ ਜਿਹਾ, ਅਨੇਕਾਂ ਕਰਮ ਕੀਤੇ ਆ, ਇਹੋ ਜਿਹੇ ਅਨੇਕਾਂ ਸਾਧਨ ਬਾਰ ਬਾਰ ਕੀਤੇ ਹਨ, ਸਿੱਖ ਨੇ ਬੇਨਤੀ ਕੀਤੀ ਹੈ।
ਹਾਰ ਪਰਿਓ ਸਵਾਮੀ ਕੈ ਦੁਆਰ,
ਇਹ ਸਵਾਮੀ ਮਾਲਕ ਸਤਿਗੁਰੂ ਹਾਰ ਕੇ, ਜਿੰਨਾ ਚਿਰ ਆਪਾਂ ਹਾਰ ਨਹੀਂ ਨਾ ਮੰਨਦੇ ਗੁਰੂ ਦੇ ਚਰਨਾਂ ਵਿੱਚ ਆ ਕੇ, ਉਨਾ ਚਿਰ ਗੱਲ ਨਹੀਂ ਬਣੇਗੀ, ਮੁਕਤੀ ਵੀ ਉਨਾ ਚਿਰ ਨਹੀਂ ਮਿਲਣੀ, ਕਿਰਪਾ ਵੀ ਉਨਾ ਚਿਰ ਨਹੀਂ ਪ੍ਰਾਪਤ ਹੋਣੀ। ਹੁੰਦਾ ਤਾਣ ਜੋ ਹੋਏ ਨਤਾਣਾ, ਹੁੰਦਾ ਮਾਣ ਜੋ ਹੋਏ ਨਮਾਣਾ, ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ, ਅਣ ਹੁੰਦੇ ਐਸੀ ਜਿਨ੍ਹਾਂ ਉੱਤੇ ਕਿਰਪਾ ਹੋਈ ਹੈ, ਜਿਨ੍ਹਾਂ ਨੇ ਛੱਛਾ ਛੋਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਣੀ ਹਾਰੇ, ਛੱਛਾ ਛਾਰ ਹੋਤ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਇਉਂ ਜਿੰਨਾ ਚਿਰ ਹਾਰ ਨਹੀਂ ਮੰਨਦੇ, ਹਾਰ ਕੇ ਸਤਿਗੁਰੂ ਦੇ ਚਰਨਾਂ ਵਿੱਚ ਨਹੀਂ ਪੈਂਦੇ, ਉਨਾ ਚਿਰ ਕਿਰਪਾ ਨਹੀਂ ਹੁੰਦੀ, ਬਖਸ਼ਿਸ਼ ਨਹੀਂ ਹੁੰਦੀ। ਮਨ ਦਾ ਮਾਣ, ਬੁੱਧੀ ਦਾ ਬਲ, ਸਰੀਰ ਦੀ ਤਾਕਤ, ਧਨ ਪਦਾਰਥ ਪਦਵੀ ਦਾ ਹੰਕਾਰ ਹੀ ਨਹੀਂ ਬੰਦੇ ਨੂੰ ਟਿਕਣ ਦਿੰਦਾ, ਸਿਰ ਤੇ ਭਾਰੂ ਹੋਇਆ ਰਹਿੰਦਾ 24 ਘੰਟੇ, ਗੁਣਾਂ ਦਾ ਹੰਕਾਰ ਵੀ ਹੋ ਜਾਂਦਾ ਕਈ ਵਾਰੀ। ਪਰ ਮਹਾਰਾਜ ਕਹਿੰਦੇ ਸਾਰਾ ਹੰਕਾਰ ਛੱਡ ਕੇ ਜਿੰਨਾ ਚਿਰ ਹਾਰ ਨਹੀਂ ਨਾ ਮੰਨਦਾ, ਗੁਰਮੁਖ ਹਾਰ ਚੱਲੇ ਜੱਗ ਜੀਤਾ, ਜਿਨ੍ਹਾਂ ਨੇ ਹਾਰ ਮੰਨ ਲਈ ਗੁਰੂ ਦੇ ਚਰਨਾਂ ਵਿੱਚ ਆ ਕੇ ਉਹਨਾਂ ਨੇ ਸੰਸਾਰ ਨੂੰ ਜਿੱਤ ਲਿਆ ਹੈ। ਹਾਰ ਭਰਿਓ, ਹੇ ਮਹਾਰਾਜ ਹਾਰ ਹੰਭ ਕੇ ਥੱਕ ਕੇ ਤੁਹਾਡੇ ਚਰਨਾਂ ਵਿੱਚ ਆ ਕੇ ਤੁਹਾਡੇ ਦੁਆਰੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਲੰਮਾ ਪੈ ਗਿਆ, ਡੰਡੌਤ ਕਰਦਾ ਹਾਂ, ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰਾ, ਹੇ ਮਹਾਰਾਜ ਤੁਹਾਡੇ ਚਰਨਾਂ ਵਿੱਚ ਆ ਕੇ ਡੰਡੌਤ ਕਰਦਾ, ਲੰਮਾ ਪੈ ਕੇ ਬੇਨਤੀਆਂ ਕਰਦਾ ਹਾਂ, ਤੁਹਾਡੇ ਦੁਆਰੇ ਤੇ ਪੈ ਗਿਆ ਹਾਂ ਆ ਕੇ।
ਦੀਜੈ ਬੁੱਧ ਵਿਵੇਕਾ,
ਇਹ ਮਹਾਰਾਜ ਮੇਰੀ ਬੁੱਧੀ ਦੇ ਵਿੱਚ ਵਿਵੇਕ ਗਿਆਨ ਕਰਾ ਦਿਓ, ਜੀਵ ਈਸ਼ ਦੀ ਏਕਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਧੋ ਇਹ ਤਨ ਮਿਥਿਆ ਜਾਣੋ, ਜਾਂ ਭੀਤਰ ਜੋ ਰਾਮ ਵਸਤਾ ਹੈ ਸਾਚੋ ਤਾਹੇ ਪਛਾਣੋ, ਇਹੀ ਵਿਵੇਕ ਹੈ, ਇਹੀ ਗਿਆਨ ਹੈ, ਇਹੀ ਜੀਵ ਦਾ ਔਰ ਵਾਹਿਗੁਰੂ ਦਾ ਮਿਲਣ ਹੈ। ਐਸਾ ਵਿਵੇਕ, ਐਸਾ ਗਿਆਨ ਆਪਣੇ ਸਰੂਪ ਦਾ ਮੇਰੀ ਬੁੱਧੀ ਦੇ ਵਿੱਚ ਕਰਾ ਦਿਓ ਸੱਚੇ ਪਾਤਸ਼ਾਹ, ਐਸਾ ਗਿਆਨ ਜਦੋਂ ਤੁਸੀਂ ਬਖਸ਼ ਦਿੱਤਾ ਨਾ, ਫੇਰ ਹੀ ਮੈਨੂੰ ਮੁਕਤੀ ਮਿਲਣੀ
ਹੈ।
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਅੱਗੇ ਹੋਰ ਦੱਸਦੇ ਹੈ ਸਿੱਖ ਕੀ ਕਹਿੰਦਾ, ਮਹਾਰਾਜ ਕਿਹੜੇ ਕਿਹੜੇ ਹੋਰ ਬੜੇ ਕਠਨ ਸਾਧਨ ਕੀਤੇ ਐ।
ਮੋਨ ਭਇਓ ਕਰ ਪਾਤੀ ਰਹਿਓ,
ਮੋਨੀ ਬਣ ਕੇ ਬੈਠਾ ਰਿਹਾ ਜੀਵਨ ਦੇ ਵਿੱਚ, ਗੁੰਗ ਮੋਨ, ਕਾਸ਼ਟ ਮੋਨ, ਜੜ ਮੋਨ, ਇਹੋ ਜਿਹੇ ਮੋਨ ਜੀਵਨ ਦੇ ਵਿੱਚ ਬਹੁਤ ਧਾਰਨ ਕੀਤੇ। ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗੰਠਾ, ਮਹਾਰਾਜ ਕਹਿੰਦੇ ਇਕਾਂਤ ਵਿੱਚ ਮੋਨੀ ਬਣ ਕੇ ਬਹਿ ਗਿਆ, ਪਰ ਮਨ ਤਾਂ ਬੋਲੀ ਜਾਂਦਾ ਨਾ, ਮਨ ਤਾਂ ਨਹੀਂ ਨਾ ਚੁੱਪ ਕਰਦਾ, ਮਨ ਦੀਆਂ ਕਲਪਨਾ ਤਾਂ ਤੈਨੂੰ ਇੱਕ ਮਿੰਟ ਲਈ ਵੀ ਨਹੀਂ ਟਿਕਣ ਦਿੰਦੀਆਂ, ਇਸ ਕਰਕੇ ਉਹਨਾਂ ਕਲਪਨਾ ਦੀਆਂ ਗੰਢਾਂ ਤਾਂ ਤੇਰੇ ਅੰਦਰ ਪਲ ਪਲ ਵਿੱਚ ਹੋਰ ਹੋਰ ਬੰਨ ਬੰਨ ਕੇ ਹੋਰ ਭਾਰ ਬਣੀ ਜਾਂਦਾ ਅੰਦਰ, ਇਸ ਕਰਕੇ ਮੋਨ ਭਇਓ, ਮੋਨੀ ਬਣ ਗਿਆ, ਬੜਾ ਮੋਨ ਕੀਤਾ ਜਵਾਨ ਦੇ ਮੋਲਣ ਵੱਲੋਂ,
ਕਾਗਜ਼ਾਂ ਦੇ ਉੱਤੇ ਧਰਤੀ ਦੇ ਉੱਤੇ ਲਿਖ ਲਿਖ ਕੇ ਦੇਈ ਜਾਂਦਾ, ਆਹ ਕਰ ਦਿਓ, ਆਹ ਕਰ ਦਿਓ, ਆਹ ਲਿਆ ਦਿਓ, ਆਹ ਦੇ ਦਿਓ, ਪਰ ਜ਼ਬਾਨੋਂ ਨਹੀਂ ਬੋਲਦਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਇਸ ਕਰਕੇ ਮੋਨੀ ਬਣ ਗਿਆ, ਕਰ ਪਾਤੀ ਐਡਾ ਵੱਡਾ ਤਿਆਗੀ, ਠੂਠੇ ਫੜ ਕੇ ਮੰਗਦਾ ਸੀ ਲੋਕਾਂ ਦੇ ਦਰਾਂ ਤੇ, ਅਖੀਰ ਠੂਠਾ ਵੀ ਛੱਡ ਦਿੱਤਾ, ਹੱਥਾਂ ਦੇ ਉੱਤੇ ਲੈ ਕੇ ਮੰਗਣ ਲੱਗ ਪਿਆ ਕਿ ਹੱਥਾਂ ਤੇ ਲੈ ਕੇ ਬਾਬਾ ਜੀ ਪ੍ਰਸ਼ਾਦਾ ਭੋਜਨ ਛਕਦੇ ਆ, ਬਰਤਨ ਚ ਵਿੱਚ ਵੀ ਨਹੀਂ ਛਕਦੇ। ਇਉਂ ਕਰਪਾਤਰੀ ਵੀ ਬਣ ਗਿਆ, ਹੱਥਾਂ ਦੇ ਉੱਤੇ ਲੈ ਕੇ ਭੋਜਨ ਖਾਂਦਾ ਰਿਹਾ।
ਨਗਨ ਫਿਰਿਓ ਬਨ ਮਾਹੀ,
ਜੰਗਲਾਂ ਦੇ ਵਿੱਚ ਸਰੀਰ ਦੇ ਵਸਤਰ, ਤੇੜ ਦੇ ਵਸਤਰ ਲਾ ਕੇ ਪਸ਼ੂਆਂ ਦੀ ਤਰ੍ਹਾਂ ਜੰਗਲਾਂ ਦੇ ਵਿੱਚ ਵੀ ਜਾ ਕੇ ਫਿਰਦਾ ਰਿਹਾ, ਕਦੇ ਇੱਕ ਜੰਗਲ ਚੋਂ ਦੂਜੇ, ਦੂਜੇ ਚੋਂ ਤੀਜੇ, ਇਉਂ ਤਪੱਸਵੀਆਂ ਵਾਲਾ ਲਿਬਾਸ ਬਣਾ ਕੇ ਜੰਗਲਾਂ ਦੇ ਵਿੱਚ ਵਸੇਰਾ ਕਰ ਲਿਆ।
ਤਟ ਤੀਰਥ ਸਭ ਧਰਤੀ ਭਰਮਿਓ,
ਫਿਰ ਕਹਿੰਦਾ ਜਦੋਂ ਉੱਥੇ ਗੱਲ ਨਾ ਬਣੀ ਫਿਰ ਤੀਰਥਾਂ ਤੇ ਆ ਗਿਆ, ਤੀਰਥਾਂ ਦੇ ਕਿਨਾਰਿਆਂ ਤੇ ਰਹਿਣ ਲੱਗ ਪਿਆ, ਔਰ ਤੀਰਥਾਂ ਦੇ ਉੱਤੇ ਸਾਰੀ ਧਰਤੀ ਦਾ ਭ੍ਰਮਣ ਕੀਤਾ, ਜਿੱਥੇ ਜਿੱਥੇ 68 ਤੀਰਥ ਸਨ ਸਾਰੀਆਂ ਥਾਵਾਂ ਤੇ ਚੱਕਰ ਲਾਇਆ।
ਦੁਬਿਧਾ ਛੁਟਕੈ ਨਾਹੀ,
ਇਹ ਸਤਿਗੁਰੂ ਜਿਹੜਾ ਦੁਚਿੱਤਾਪਨ ਸੀ, ਜਿਹੜੀ ਦੁਬਿਧਾ ਸੀ ਨਾ, ਉਸ ਤੋਂ ਮੇਰਾ ਛੁਟਕਾਰਾ ਨਹੀਂ ਹੋਇਆ, ਮੈਂ ਛੁੱਟ ਨਹੀਂ ਸਕਿਆ ਹਾਂ।
ਮਨ ਕਾਮਨਾ ਤੀਰਥ ਜਾਏ ਬਸਿਓ,
ਮਨ ਦੀਆਂ ਕਾਮਨਾ ਪੂਰੀਆਂ ਨਹੀਂ ਹੋਈਆਂ, ਫਿਰ ਜਾ ਕੇ ਤੀਰਥਾਂ ਤੇ ਰਹਿਣ ਲੱਗ ਪਿਆ, ਔਰ ਦੇਵਤੇ ਨੂੰ ਜਾ ਕੇ ਤੀਰਥ ਤੇ ਪ੍ਰਾਰਥਨਾ ਕੀਤੀ ਕਿ ਮੈਂ ਉਨਾ ਚਿਰ ਤੀਰਥ ਤੋਂ ਨਹੀਂ ਜਾਵਾਂਗਾ ਜਿੰਨਾ ਚਿਰ ਮੇਰੇ ਮਨ ਦੀ ਕਾਮਨਾ ਨਹੀਂ ਪੂਰੀ ਹੋਏਗੀ, ਫੁਰਨਾ ਨਹੀਂ ਪੂਰਾ ਹੋਏਗਾ, ਇੱਛਾ ਨਹੀਂ ਪੂਰੀ ਹੋਏਗੀ। ਉਹ ਮਨ ਦੀਆਂ ਕਾਮਨਾ ਪੂਰੀਆਂ ਕਰਨ ਵਾਸਤੇ ਤੀਰਥਾਂ ਤੇ ਵੀ ਜਾ ਕੇ ਵਸ ਗਿਆ, ਰਹਿਣ ਲੱਗ ਪਿਆ।
ਸਿਰ ਕਰਵਤ ਧਰਾਏ,
ਔਰ ਅਖੀਰ ਸਿਰ ਦੇ ਉੱਤੇ ਕਰਵਤ ਨਾਮ ਆਰੇ ਦਾ ਹੈ। ਸਤ ਸੰਗਤ ਜੀ, ਕਾਂਸ਼ੀ ਦੇ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇੱਕ ਆਰਾ ਸੀ, ਵੱਡੇ ਵੱਡੇ ਰਾਜਪੂਤ ਲੋਕ ਜਦੋਂ ਕਾਂਸ਼ੀ ਵਿੱਚ ਜਾਂਦੇ ਨਾ ਤਾਂ ਉੱਥੇ ਇੱਕ ਗੱਲ ਪ੍ਰਚਲਿਤ ਕੀਤੀ ਹੋਈ ਸੀ ਉਸ ਸਮੇਂ ਦੇ ਬ੍ਰਾਹਮਣਾਂ ਦੁਆਰਾ ਕਿ ਜਿਹੜਾ ਵੀ ਕਾਂਸ਼ੀ ਵਿੱਚ ਆ ਕੇ ਜਿਉਂਦੇ ਜੀ ਆਰੇ ਨਾਲ ਆਪਣਾ ਸਿਰ ਕਟਾ ਲਵੇਗਾ ਨਾ ਤਾਂ ਸ਼ੰਕਰ ਜੀ ਉਹਦੇ ਕੰਨ ਵਿੱਚ ਤਾਰਕਾ ਮੰਤਰ ਦਿੰਦੇ ਆ ਤੇ ਉਹ ਮੁਕਤ ਹੋ ਜਾਂਦਾ। ਜਦੋਂ ਵੀ ਸਾਧ ਸੰਗਤ ਜੀ ਵਿਸ਼ਵਨਾਥ ਮੰਦਰ ਕਿਤੇ ਜਾਣ ਦਾ ਤੁਹਾਨੂੰ ਮੌਕਾ ਮਿਲੇ, ਉੱਥੇ ਇੱਕ ਬਾਪੀ ਖੂਹ ਨਾਮ ਦਾ ਖੂਹ ਹੈ ਬਗਲ ਦੇ ਵਿੱਚ, ਉਹਦੇ ਉੱਤੇ ਕੀ ਕਰਨਾ ਕਿ ਰਾਜੇ ਲੋਕਾਂ ਨੇ ਆਉਣਾ, ਬ੍ਰਾਹਮਣਾਂ ਨੇ ਰਾਜਿਆਂ ਕੋਲੋਂ ਸਾਰਾ ਦਾਨ, ਜਿੰਨਾ ਵੀ ਉਹਨਾਂ ਕੋਲੇ ਧਨ ਹੀਰੇ ਜਵਾਹਰਾਤ ਹੋਣੇ ਸਾਰੇ ਲੈ ਲੈਣੇ, ਔਰ ਲੈ ਕੇ ਲਿਖਤ ਕਰਾ ਲੈਣੀ। ਲਿਖਤ ਕਰਾ ਕੇ ਰਾਜੇ ਨੇ ਕਹਿਣਾ ਕਿ ਮੈਂ ਮੁਕਤ ਹੋਣਾ, ਇਸ ਲਈ ਮੇਰਾ ਸਿਰ ਆਰੇ ਨਾਲ ਚੀਰ ਦਿਓ, ਮੈਂ ਆਪਣੀ ਸਵੈ ਇੱਛਾ ਨਾਲ ਪ੍ਰਾਣ ਦਾਨ ਕਰਨ ਲੱਗਾ ਕਿ ਮੈਨੂੰ ਮੁਕਤੀ ਮਿਲ ਜਾਏ। ਕਾਂਸੀ ਮਰਨਾਤ ਮੋਕਸ਼ੰ, ਕਿ ਜਿਹੜਾ ਕਾਂਸੀ ਵਿੱਚ ਮਰੇਗਾ ਉਹਦੀ ਮੁਕਤੀ ਹੋਏਗੀ। ਕਿਉਂ ਕਰਵਤ ਆਰੇ ਨਾਲ ਆਪਣਾ ਸਿਰ ਚੁਰਾ ਕੇ ਲੋਕ ਉੱਥੇ ਮਰ ਜਾਇਆ ਕਰਦੇ, ਸਾਰਾ ਧਨ ਦਾਨ ਹੀਰੇ ਜਵਾਹਰਾਤ ਦਾਨ ਕਰਕੇ ਮੌਤ ਨੂੰ ਗਲ ਲਾ ਲੈਣਾ, ਔਰ ਮਰਨ ਵਾਲਿਆਂ ਨੇ ਇਹ ਖਿਆਲ ਰੱਖਣਾ ਕਿ ਸਾਡੀ ਮੁਕਤੀ ਹੋ ਜਾਏਗੀ। ਬੜੇ ਰਾਜਪੂਤ ਰਾਜੇ ਉੱਥੇ ਜਾ ਜਾ ਕੇ ਆਰਾ ਲੈਂਦੇ ਰਹੇ, ਆਰੇ ਥੱਲੇ ਸਿਰ ਦੇ ਕੇ ਮਰਦੇ ਰਹੇ। ਤਾਂ ਸਾਧ ਸੰਗਤ ਜੀ ਜਦੋਂ ਅੰਗਰੇਜ਼ ਆਏ, ਅੰਗਰੇਜ਼ਾਂ ਦੇ ਸਮੇਂ ਵੀ ਇਹ ਪ੍ਰਥਾ ਚੱਲ ਰਹੀ ਸੀ, ਅੰਗਰੇਜ਼ ਕਾਂਸ਼ੀ ਵਿੱਚ ਗਏ, ਉਹਨਾਂ ਨੇ ਉੱਥੋਂ ਦੇ ਪੁਰੋਹਿਤਾਂ ਨੂੰ, ਬ੍ਰਾਹਮਣਾਂ ਨੂੰ, ਪੁਜਾਰੀਆਂ ਨੂੰ ਪੁੱਛਿਆ ਕਿ ਇਹ ਜਿਹੜਾ ਤੁਸੀਂ ਆਰਾ ਇੱਥੇ ਰੱਖਿਆ ਹੋਇਆ ਲੋਕਾਂ ਨੂੰ ਚੀਰਨ ਵਾਸਤੇ, ਬਾਪੀ ਗਿਆਨ ਬਾਪੀ ਖੂਹ ਹੈ, ਇਸ ਖੂਹ ਦੇ ਉੱਤੇ ਲੋਕ ਆਪਣਾ ਸਿਰ ਚੁਰਾਉਂਦੇ ਹੈ, ਇਸ ਆਰੇ ਥੱਲੇ ਜਿੰਨੇ ਵੀ ਲੋਕ ਮਰੇ ਆ ਹੁਣ ਤੱਕ ਉਹਨਾਂ ਦੇ ਜੋ ਨਾਮ ਐਡਰੈਸ ਹੈ ਉਹਨਾਂ ਦੀਆਂ ਵਹੀਆਂ ਸਾਨੂੰ ਦਿਖਾਓ। ਪਾਂਡਿਆਂ ਨੇ ਸਾਰੀਆਂ ਵਹੀਆਂ ਦਿਖਾਈਆਂ, ਕੀ ਦੇਖਦੇ ਆ, ਉਹਨਾਂ ਵਿੱਚ ਵੱਡੇ ਵੱਡੇ ਰਾਜੇ ਰਾਜਪੂਤ ਹੀ ਆਰੇ ਥੱਲੇ ਸਿਰ ਦੇ ਕੇ ਮਰੇ ਲਿਖੇ ਹੋਏ ਹੈ। ਪ੍ਰਬ੍ਰਹਮਣ ਪੁਜਾਰੀ ਇੱਕ ਵੀ ਨਹੀਂ ਮਰਿਆ। ਉਹ ਸਵਾਲ ਕਰਦੇ ਅੰਗਰੇਜ਼ ਕਿ ਤੁਸੀਂ ਕਿਉਂ ਨਹੀਂ ਆਰਾ ਲਿਆ? ਕਹਿਣ ਲੱਗੇ ਜੀ ਅਸੀਂ ਤਾਂ ਜਜਮਾਨਾਂ ਤੋਂ ਦਕਸ਼ਣਾ ਪੂਜਾ ਲੈਣ ਵਾਸਤੇ ਸਾਡਾ ਕਰਮ ਹੈ ਅਤੇ ਅਸੀਂ ਨਹੀਂ ਇਹ ਸਾਰੇ ਥੱਲੇ ਆਪਣਾ ਸਿਰ ਦਿੰਦੇ। ਕਹਿੰਦੇ ਜੇ ਤੁਸੀਂ ਨਹੀਂ ਦਿੰਦੇ ਤਾਂ ਦੂਜਿਆਂ ਨੂੰ ਕਿਉਂ ਮਾਰਦੇ ਹੋ? ਕਾਨੂੰਨੀ ਤੌਰ 'ਤੇ ਉਹ ਜਿਹੜੀ ਗਲਤ ਪ੍ਰਥਾ ਸੀ ਉਹ ਬੰਦ ਕੀਤੀ। ਹੁਣ ਪੁਰਾਣੇ ਸਮਿਆਂ 'ਚ ਲੋਕ ਜਾ ਕੇ ਸਿਰ ਕਰਵੱਤ ਧਰਾਏ ਮਹਾਰਾਜ ਉਹ ਜ਼ਿਕਰ ਕਰਦੇ ਹੈ, ਕਾਂਸ਼ੀ ਵਿੱਚ ਜਾ ਕੇ ਆਰਿਆਂ ਥੱਲੇ ਸਿਰ ਦੇ ਕੇ ਵੀ ਉੱਥੇ ਜਿਉਂਦਾ ਮਰ ਗਿਆ, ਉੱਥੇ ਆਪਣਾ ਜੀਵਨ ਵੀ ਦਾਨ ਦੇ ਦਿੱਤਾ।
ਮਨ ਕੀ ਮੈਲ ਨਾ ਉਤਰੈ ਇਹ ਵਿਧ।
ਇੰਨੀਆਂ ਵਿਧੀਆਂ ਜੁਗਤੀਆਂ ਸਾਧਨ ਵੀ ਕੀਤੇ ਪਰ ਮਨ ਦੀ ਮੈਲ ਨਹੀਂ ਉਤਰੀ ਹੈ।
ਜੇ ਲੱਖ ਯਤਨ ਕਰਾਏ,
ਲੱਖਾਂ ਯਤਨ ਸਾਧਨ ਕਰ ਕਰਕੇ ਵੇਖ ਲੇ ਪਰ ਮਨ ਦੀ ਮੈਲ, ਮਨ ਦੀ ਭਟਕਣਾ, ਮਨ ਦੇ ਵਿੱਚੋਂ ਵਕਾਰਾਂ ਦੀ ਮੈਲ ਨਿਵਿਰਤ ਨਹੀਂ ਹੋਈ, ਦੂਰ ਨਹੀਂ ਹੋਈ।
ਕਨਕ ਕਾਮਨੀ ਹੈ ਵਰ ਗੈਵਰ।
ਫਿਰ ਦਾਨ ਕੀ ਦਿੱਤਾ? ਕਨਕ ਨਾਮ ਸੋਨੇ ਦਾ, ਸਵਾ ਸਵਾ ਮਨ ਸੋਨਾ, 18 ਮਨ ਸੋਨਾ, ਜਿਵੇਂ ਹਰੀਸ਼ ਚੰਦਰ ਸਵਾ ਮਨ ਸੋਨੇ ਦਾ ਰੋਜ਼ ਦਾਨ ਕਰਦਾ ਸੀ, ਇਉਂ ਸੋਨੇ ਦਾ ਦਾਨ ਕਰਨਾ। ਕਾਮਨੀ ਇਸਤਰੀਆਂ ਦਾ, ਆਪਣੀਆਂ ਰਾਣੀਆਂ ਦਾ ਜਾ ਕੇ ਧਾਰਮਿਕ ਤੀਰਥਾਂ ਦੇ ਉੱਤੇ ਦਾਨ ਕਰ ਦੇਣਾ ਪ੍ਰੋਤਾਂ ਨੂੰ, ਤਾਂ ਉਹਨਾਂ ਨੇ ਕਹਿਣਾ ਕਿ ਜਿੱਥੇ ਸੋਨੇ ਦਾ ਦਾਨ ਕੀਤਾ ਉੱਥੇ ਆਪਣੀਆਂ ਰਾਣੀਆਂ ਦਾ ਵੀ ਦਾਨ ਕਰੋ। ਰਾਜਿਆਂ ਨੇ ਸੰਕਲਪ ਕਰਨਾ ਕਿ ਰਾਣੀ ਵੀ ਦਾਨ ਵਿੱਚ ਦਿੱਤੀ। ਫਿਰ ਰਾਣੀ ਨੂੰ ਛਡਾਉਣ ਵਾਸਤੇ ਇੱਕ ਪੱਲੜੇ ਵਿੱਚ ਰਾਣੀ ਬਿਠਾ ਲੈਣੀ ਇੱਕ ਪਾਸੇ, ਫਿਰ ਹੀਰੇ ਜਵਾਹਰਾਤ ਸੋਨਾ ਆਦਿਕ ਪਾਈ ਜਾਣਾ, ਕਹਿਣਾ ਰਾਣੀ ਤੈਨੂੰ ਦੁਬਾਰਾ ਦੇ ਸਕਦੇ ਹਾਂ, ਤੂੰ ਲਿਜਾ ਸਕਦਾ, ਇਹਦੇ ਬਦਲ ਵਿੱਚ ਇਹਦੇ ਸਰੀਰ ਜਿੰਨਾ ਭਾਰ ਸੋਨਾ ਦੇਣਾ ਪਵੇਗਾ। ਇਉਂ ਇਸ ਢੰਗ ਨਾਲ ਵੀ ਦਾਨ ਲੈਂਦੇ ਸਨ ਉਸ ਸਮੇਂ। ਇਸ ਕਰਕੇ ਕਾਮਨੀਆਂ ਇਸਤਰੀਆਂ ਵੀ ਹੈਵਰ ਹੈ ਨਾਮ ਸਾਧ ਸਿੰਘ ਜੀ ਘੋੜਿਆਂ ਦਾ, ਵਰ ਨਾਮ ਸ੍ਰੇਸ਼ਟ ਦਰਿਆਈ ਘੋੜੇ, ਔਰ ਇਸੇ ਤਰ੍ਹਾਂ ਹੈਵਰ ਗੈਵਰ, ਗੈਵਰ ਨਾਮ ਹਾਥੀ, ਵਰ ਸ੍ਰੇਸ਼ਟ ਐਰਾਪਤ ਹਾਥੀ ਵਰਗੇ, ਇਹ ਜਿਹੜੇ ਵੱਡੇ ਵੱਡੇ ਦਾਨ ਸਨ ਇਹ ਦਾਨ ਵੀ ਕੀਤੇ ਜੀਵਨ ਵਿੱਚ।
ਬਹੁ ਵਿਧ ਦਾਨ ਦਾਤਾਰਾ,
ਬਹੁਤ ਵਿਧੀਆਂ ਨਾਲ ਦਾਤਾ ਬਣ ਕੇ ਦੁਨੀਆਂ ਨੂੰ ਦਾਨ ਵੀ ਦਿੰਦਾ ਰਿਹਾ।
ਅੰਨ ਬਸਤਰ ਭੂਮ ਬਹੁ ਅਰਪੇ,
ਅੰਨ ਦਾ ਦਾਨ ਵੀ, ਅੰਨ ਦੇ ਖੇਤਰ ਵੀ ਲਾਉਂਦਾ ਰਿਹਾ, ਬਸਤਰਾਂ ਦਾ ਦਾਨ ਵੀ ਕਰਦਾ ਰਿਹਾ, ਭੂਮੀ ਦਾ, ਧਰਤੀ ਦਾ, ਜ਼ਮੀਨ ਦਾ ਵੀ ਦਾਨ ਕੀਤਾ, ਅਰਪਿਆ ਬਹੁਤ।
ਨਹਿ ਮਿਲੀਐ ਹਰ ਦੁਆਰ,
ਹਰੀ ਦਾ ਦੁਆਰ, ਵਾਹਿਗੁਰੂ ਦਾ ਦੁਆਰ ਸੱਚਖੰਡ, ਉਹ ਫੇਰ ਵੀ ਨਹੀਂ ਮਿਲਿਆ, ਫੇਰ ਵੀ ਪ੍ਰਾਪਤ ਨਹੀਂ ਹੋਇਆ, ਉਸ ਤੋਂ ਤਾਂ ਖਾਲੀ ਹੀ ਰਹਿ ਗਿਆ।
ਪੂਜਾ ਅਰਚਾ ਬੰਧਨ ਡੰਡਾਉਤ,
ਇਸੇ ਤਰ੍ਹਾਂ ਦੇਵਤੇ ਦੀ ਮੂਰਤੀ ਦੀ ਪੂਜਾ 16 ਤਰ੍ਹਾਂ ਕਰਕੇ ਪੂਜਾ ਵੀ ਕੀਤੀ। ਔਰ ਅਰਚਾ ਸਾਧ ਸਿੰਘ ਜੀ ਅਰਚਨਾ, ਜਿਵੇਂ ਸੂਰਜ ਨੂੰ ਲੋਕ ਪਾਣੀ ਆਦਿਕ ਦਾ ਤਰਪਣ ਕਰਦੇ ਹੈ ਇਸ ਤਰ੍ਹਾਂ, ਔਰ ਬੰਧਨ ਨਮਸਕਾਰ ਕਰਨੀ, ਡੰਡੌਤ ਲੰਮੇ ਪੈ ਕੇ ਨਮਸਕਾਰ ਕਰਨੀ, ਇਹ ਸਾਰਾ ਕੁਝ ਜੀਵਨ ਦੇ ਵਿੱਚ ਕੀਤਾ। ਪੂਜਾ ਅਰਚਾ ਬੰਧਨ ਡੰਡੌਤ, ਇਹ ਸਾਰੇ ਸਾਧਨ ਕੀਤੇ ਹਨ।
ਖੱਟ ਕਰਮਾ ਤਨ, ਖੱਟ ਕਰਮਾ ਰਤ ਰਹਿਤਾ,
6 ਕਰਮਾਂ ਦੇ ਵਿੱਚ ਹੀ ਰਤਿਆ ਰਿਹਾ 8 ਪਹਿਰ। 6 ਕਰਮ ਕਿਹੜੇ ਹੈ ਸਾਧ ਸੰਗਤ ਜੀ? ਸੰਧਿਆ, ਤਰਪਣ, ਗਾਇਤਰੀ, ਦੇਵ ਪੂਜਾ, ਅਰਚਨਾ ਔਰ ਅਤਿਥੀ ਪੂਜਾ, ਇਹ 6 ਕਰਮ ਮੰਨੇ ਹੈ। ਜਾਂ 6 ਕਰਮ ਦੂਸਰੇ ਵੀ ਮੰਨੇ ਹੈ, ਬ੍ਰਾਹਮਣ ਦੇ ਵਿਦਿਆ ਪੜ੍ਹਨੀ ਪੜ੍ਹਾਉਣੀ, ਜੱਗ ਕਰਨਾ ਕਰਾਉਣਾ, ਦਾਨ ਦੇਣਾ ਅਤੇ ਦਾਨ ਲੈਣਾ, ਇਹ 6 ਕਰਮ ਕਰਨ ਦੇ ਵਿੱਚ ਵੀ ਲੱਗਾ ਰਿਹਾ, ਪੂਜਾ ਵੀ ਕਰਦਾ ਰਿਹਾ, ਤਰਪਣ ਵੀ ਕਰਦਾ ਰਿਹਾ ਔਰ ਅਰਪਣ ਵੀ ਕਰਦਾ ਰਿਹਾ, ਸਾਰਾ ਕੁਝ, ਬੰਧਨ ਨਮਸਕਾਰ ਲੰਮੇ ਪੈ ਕੇ ਨਮਸਕਾਰਾਂ ਵੀ ਕਰਦਾ ਰਿਹਾ, ਇਹ ਸਾਰੇ ਕਰਮਾਂ ਦੇ ਵਿੱਚ ਰਤਿਆ ਰਿਹਾ, ਐਨ ਇਹਨਾਂ ਦੇ ਵਿੱਚ ਇਹਨਾਂ ਕਰਮਾਂ ਦੇ ਵਿੱਚ ਐਨ ਹਮੇਸ਼ਾ ਅੱਠੇ ਪੈਰ ਮਿਲ ਕੇ ਮਨ ਨੂੰ ਇਹਨਾਂ ਦੇ ਵਿੱਚ ਜੋੜ ਕੇ ਰੱਖਿਆ, ਭਾਵੇਂ ਸਾਰੇ ਪੂਜਾ ਦੇ ਸਾਧਨ ਵੀ ਕੀਤੇ।
ਹਉ ਹਉ ਕਰਤ ਬੰਧਨ ਮਹਿ ਪਰਿਆ,
ਉਲਟਾ ਇਹ ਸਾਧਨ ਕਰਕੇ ਨਾ ਦਾਨ ਕਰਕੇ ਮਨ ਵਿੱਚ ਦਾਨੀ ਬਣਨ ਦਾ ਹੰਕਾਰ ਆ ਗਿਆ, ਪੂਜਾ ਕਰਕੇ ਮਨ ਵਿੱਚ ਪੂਜਾ ਦਾ ਹੰਕਾਰ ਆ ਗਿਆ, ਛੇ ਕਰਮ ਕਰਕੇ ਮੇਰੇ ਵਰਗਾ ਖੱਟ ਕਰਮੀ ਕੋਈ ਨਹੀਂ ਇਹ ਵੀ ਮਨ ਵਿੱਚ ਹਉਮੈ ਦੇ ਬੰਧਨ ਪੈ ਗਏ। ਜੇ ਚਾਰ ਪ੍ਰਾਣੀਆਂ ਨੂੰ ਕਿਤੇ ਲੰਗਰ ਛਕਾ ਤਾਂ ਭੁੱਖਿਆਂ ਨੂੰ, ਕਹਿੰਦਾ ਮੇਰੇ ਵਰਗਾ ਅੰਨ ਦਾ ਦਾਨੀ ਨਹੀਂ ਕੋਈ। ਚਾਰ ਵਸਤਰ ਕਿਸੇ ਨੂੰ ਦੇ ਤੇ, ਕਹਿੰਦਾ ਮੇਰੇ ਵਰਗਾ ਦਾਨੀ ਕੋਈ ਨਹੀਂ। ਚਾਰ ਸਿਆੜ ਜ਼ਮੀਨ ਦੇ ਗੁਰੂ ਘਰ ਨੂੰ ਦੇ ਤੇ, ਕਹਿੰਦਾ ਮੇਰੇ ਵਰਗਾ ਦਾਨੀ ਕੋਈ ਨਹੀਂ। ਇਉਂ ਬਈ ਹੋਂ ਹੋਂ ਕਰਤ ਬੰਧਨ ਮੈਂ ਭਰਿਆ, ਹੋਂ ਹੋਮੇ ਦੇ ਵਿੱਚ ਇਹ ਸਾਰੇ ਕਰਮ ਕੀਤੇ ਤੇ ਉਲਟਾ ਹੋਮੇ ਦੇ ਬੰਧਨ ਵਿੱਚ ਹੀ ਪੈ ਗਿਆ, ਹੋਮੇ ਤੋਂ ਛੁਟਕਾਰਾ ਨਹੀਂ ਮਿਲਿਆ।
ਨਹਿ ਮਿਲੀਐ ਇਹ ਜੁਗਤਾ,
ਇਹਨਾਂ ਜੁਗਤੀਆਂ ਤਰੀਕਿਆਂ ਨਾਲ ਵੀ ਵਾਹਿਗੁਰੂ ਦਾ ਮਿਲਾਪ ਨਹੀਂ ਪ੍ਰਾਪਤ ਹੋਇਆ।
ਯੋਗ ਸਿੱਧ ਆਸਣ ਚੌਰਾਸੀ,
ਚੌਰਾਸੀ ਆਸਣ ਯੋਗ ਦੇ ਉਹ ਵੀ ਸਿੱਧ ਕਰ ਲਏ, ਪੂਰੇ ਕਰ ਲਏ, ਚੌਰਾਸੀ ਆਸਣ ਲਾਉਣੇ ਵੀ ਆ ਗਏ। ਸਿੱਧ ਆਸਣ ਜਿਹੜਾ ਉਹ ਵੀ ਸਿੱਧ ਕਰ ਲਿਆ ਯੋਗ ਦਾ,
ਇਹ ਵੀ ਕਰ ਕਰ ਰਹਿਆ,
ਇਹ ਵੀ ਕਰ ਕਰਕੇ ਰਹਿ ਗਿਆ, ਥੱਕ ਗਿਆ, ਇੰਨੀ ਵੱਡੀ ਕਠਿਨ ਸਾਧਨਾ ਵੀ ਕੀਤੀ ਯੋਗ ਦੇ ਆਸਣਾਂ ਨੂੰ ਸਿੱਧ ਕਰਨ ਵਾਲੀ।
ਵੱਡੀ ਆਰਜਾ ਫਿਰ ਫਿਰ ਜਨਮ,
ਆਰਜਾ ਉਮਰ ਵੀ ਵੱਡੀ ਤੋਂ ਵੱਡੀ ਵਧਾ ਲਈ, ਪ੍ਰਾਣਾਯਾਮ ਦੇ ਵਿੱਚ ਸਵਾਸ ਟਕਾ ਟਕਾ ਕੇ। ਜਿਸ ਵਕਤ ਦਸਮ ਪਿਤਾ ਜੀ ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਵਿੱਚ ਗਏ ਹੈ, ਇੱਥੇ ਸਰਾਵਾਂ ਨਗਰ ਹੈ ਸਾਧ ਸੰਗਤ ਜੀ, ਇਸ ਇਲਾਕੇ ਵਿੱਚ ਇੱਥੇ ਨਗਰ ਦੇ ਬਾਹਰ ਬਾਹਰ ਸਤਿਗੁਰੂ ਜੀ ਦੇ ਨਾਲ ਖਾਲਸਾ ਤਿਆਰ ਬਰਤਿਆਰ ਸ਼ਸਤਰਧਾਰੀ ਹਾਜ਼ਰ ਹੈ। ਇਸ ਨਗਰ ਵਿੱਚ, ਨਗਰ ਤੋਂ ਬਾਹਰ ਬਾਹਰ ਪਾਣੀ ਦਾ ਇੱਕ ਬੜਾ ਸੁੰਦਰ ਨਿਰਮਲ ਤਲਾਬ ਹੈ, ਉਹਦੇ ਕਿਨਾਰੇ ਸਤਿਗੁਰੂ ਜੀ ਨੇ ਡੇਰਾ ਲਾਇਆ ਤਾਂ ਸਿੰਘ ਆਪੋ ਆਪਣੇ ਘੋੜੇ ਦਰਖਤਾਂ ਨਾਲ ਬੰਨ ਕੇ ਕੁਝ ਲੰਗਰ ਦੀ ਤਿਆਰੀ ਵਿੱਚ ਕਰਨ ਲੱਗ ਪਏ, ਕੁਝ ਇੱਧਰ ਉੱਧਰ ਹੋਰ ਸੇਵਾਵਾਂ ਦੀ ਜਿੱਥੇ ਜਿੱਥੇ ਲੋੜ ਸੀ ਉਹਦੇ ਵਿੱਚ ਪਰਚ ਗਏ। ਦੋ ਚਾਰ ਸਿੰਘ ਚੱਲਦੇ ਚੱਲਦੇ ਪਾਰਲੇ ਕਿਨਾਰੇ, ਦੂਸਰੇ ਕਿਨਾਰੇ ਉਸ ਪਾਣੀ ਦੀ ਝੀਲ ਦੇ ਜਾਂ ਕਹਿ ਲਓ ਤਲਾਅ ਦੇ ਕਿਨਾਰੇ ਤੇ ਚਲੇ ਗਏ। ਉੱਥੇ ਕੀ ਵੇਖਦੇ ਹੈ, ਇੱਕ ਬਹੁਤ ਵੱਡੀ ਉਮਰ ਦਾ ਬਜ਼ੁਰਗ ਜੋਗੀ ਆਪਣੇ ਆਸਣ ਤੇ ਬੈਠਾ ਤੇ ਉਹਦੇ ਇਰਦ ਗਿਰਦ ਉਹਦੇ ਚੇਲੇ ਚੌਂਕੜੇ ਮਾਰ ਕੇ ਬੈਠੇ ਆ। ਸਿੰਘਾਂ ਦੇ ਜਾਣ ਤੋਂ ਜੋਗੀ ਆਪਣੇ ਸੇਵਕਾਂ ਨੂੰ ਚੇਲਿਆਂ ਨੂੰ ਪੁੱਛਦਾ ਕਿ ਘੋੜਿਆਂ ਦੇ ਹਿਣਕਣ ਦੀ ਆਵਾਜ਼ ਆਉਂਦੀ ਹੈ, ਇੱਥੇ ਕੋਈ ਆਇਆ? ਤਾਂ ਜੋਗੀ ਦੇ ਚੇਲੇ ਕਹਿਣ ਲੱਗੇ, ਹਾਂਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਦਸਵਾਂ ਅਵਤਾਰ ਹੈ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੂਜੇ ਕਿਨਾਰੇ ਉਤਾਰਾ ਕੀਤਾ। ਜੋਗੀ ਫਿਰ ਆਪਣੇ ਚੇਲਿਆਂ ਨੂੰ ਪੁੱਛਦਾ ਕਿ ਉਹਨਾਂ ਦੀ ਉਮਰ ਕਿੰਨੀ ਕੁ ਹੈ? ਉਹ ਕਹਿਣ ਲੱਗੇ, ਜੀ ਸਾਨੂੰ ਨਹੀਂ ਪਤਾ। ਇੰਨੇ ਨੂੰ ਸਿੱਖ ਪਹੁੰਚ ਕੇ ਸਿੱਖਾਂ ਨੇ ਸਾਧੂ ਡਾਣ ਕੇ ਸਤਿਕਾਰ ਕੀਤਾ। ਜੋਗੀ ਪੁੱਛਦਾ, ਤੁਸੀਂ ਦਸਵੇਂ ਪਾਤਸ਼ਾਹ ਦੇ ਨਾਲ ਦੇ ਹੋ? ਕਹਿਣ ਲੱਗੇ, ਹਾਂ, ਧੰਨ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਅਸੀਂ ਰਹਿੰਦੇ ਹਾਂ। ਜੋਗੀ ਪੁੱਛਦਾ, ਉਹਨਾਂ ਦੀ ਕਿੰਨੀ ਕੁ ਉਮਰ ਹੈ? ਸਿੰਘ ਕਹਿਣ ਲੱਗੇ, 30 ਤੋਂ ਲੈ ਕੇ 40 ਸਾਲ ਦੇ ਦਰਮਿਆਨ ਉਹਨਾਂ ਦੀ ਉਮਰ ਹੈ। ਲੈ, ਕਹਿਣ ਲੱਗਾ, ਬੜੀ ਥੋੜ੍ਹੀ ਉਮਰ ਹੈ, ਗੁਰੂ ਬਣੇ ਫਿਰਦੇ ਹੈ, ਇੰਨੀ ਉਮਰ ਦੇ ਵਿੱਚ ਤਾਂ ਬੰਦੇ ਦਾ ਵਿਕਾਰ ਹੀ ਨਹੀਂ ਖਹਿੜਾ ਛੱਡਦੇ, ਕੋਈ ਸਾਧਨ ਨਹੀਂ ਕੀਤਾ ਹੋਏਗਾ, ਕੋਈ ਯੋਗ ਸਾਧਨਾ, ਕੋਈ ਤਪ, ਕੋਈ ਹੋਰ ਕਠਿਨ, ਇਹ ਕੁਝ ਉਹਨਾਂ ਨੇ ਨਹੀਂ ਕੀਤਾ ਹੋਣਾ। ਸਿੱਖ ਸੁਣ ਕੇ ਇਸ ਗੱਲ ਨੂੰ, ਮਨ ਵਿੱਚ ਸਿੱਖਾਂ ਦੇ ਰੋਸ ਵੀ ਪੈਦਾ ਹੋਇਆ, ਪਰ ਸਿੱਖ ਚੁੱਪ ਕਰ ਰਹੇ। ਕਹਿਣ ਲੱਗੇ, ਜੋਗੀ ਜੀ, ਤੁਹਾਨੂੰ ਆਪਣੀ ਲੰਮੀ ਉਮਰ ਦਾ ਮਾਣ ਹੋਣਾ, ਪਰ ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੌਤਕਾਂ ਨੂੰ ਤੁਸੀਂ ਨਹੀਂ ਜਾਣਦੇ। ਉਹ ਸੰਸਾਰ ਤੇ ਪੂਰੇ ਸਤਿਗੁਰੂ ਆਏ ਆ ਜ਼ੁਲਮ ਦਾ ਨਾਸ਼ ਕਰਨ ਵਾਸਤੇ। ਜੋਗੀ ਚੁੱਪ ਕਰ ਗਿਆ। ਜੋਗੀ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਜਾਓ ਉਹਨਾਂ ਨੂੰ ਮਿਲ ਕੇ ਆਓ। ਜਦੋਂ ਸਾਧ ਸੰਗਤ ਜੀ ਜੋਗੀ ਦੇ ਚੇਲੇ ਗਏ ਨਾ, ਅੱਗੇ ਦੀਵਾਨ ਸਜਿਆ, ਕੀਰਤਨ ਹੋ ਰਿਹਾ, ਸਤਿਗੁਰੂ ਦੀਵਾਨ ਵਿੱਚ ਬੈਠੇ ਹੈ। ਜੋਗੀ ਦੇ ਚੇਲੇ ਕੁਝ ਸਮਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠੇ, ਬੈਠਣ ਤੋਂ ਬਾਅਦ ਬੇਨਤੀ ਕਰਨ ਲੱਗੇ ਕਿ ਸਾਨੂੰ ਸਾਡੇ ਜੋਗੀ ਨੇ ਭੇਜਿਆ। ਮਹਾਰਾਜ ਅੱਗੋਂ ਕਹਿਣ ਲੱਗੇ, ਹਾਂ ਭਾਈ, ਜੋਗੀ ਨੂੰ ਆਪਣੀ ਲੰਮੀ ਉਮਰ ਦਾ ਬੜਾ ਮਾਣ ਹੈ, ਹੰਕਾਰ ਹੈ ਕਿ ਮੇਰੀ ਉਮਰ ਬਹੁਤ ਵੱਡੀ ਹੈ। ਚੇਲੇ ਸੁਣ ਕੇ ਹੈਰਾਨ ਰਹਿ ਗਏ। ਇੱਕ ਚੇਲਾ ਕਹਿੰਦਾ, ਮਹਾਰਾਜ ਜੀ ਤੁਹਾਡੇ ਮੁਤਾਬਕ ਫਿਰ ਕਿੰਨੀ ਕੁ ਉਮਰ ਹੈ ਸਾਡੇ ਗੁਰੂ ਦੀ? ਕਲਗੀਆਂ ਵਾਲੇ ਕਹਿਣ ਲੱਗੇ, 5,620 ਉਹਦੀ ਉਮਰ ਹੈ, 620 ਇੰਨੀ ਕੁ ਉਮਰ ਦਾ ਉਹਨੂੰ ਮਾਣ ਹੈ। ਜਦੋਂ ਚੇਲੇ ਆਏ ਨਾ, ਆ ਕੇ ਆਪਣੇ ਗੁਰੂ ਨੂੰ ਕਹਿਣ ਲੱਗੇ, ਕਹਿੰਦੇ ਗੁਰੂ ਜੀ, ਜਿਹੜੇ ਸਿੱਖਾਂ ਦੇ ਗੁਰੂ ਆਏ ਹੈ ਨਾ, ਉਹਨਾਂ ਤਾਂ ਅੰਤਰਜਾਮ ਤਾਂ ਬੜੀ ਬਾ ਕਮਾਲ ਦੇਖੀ ਹੈ ਅਸੀਂ, ਕਿ ਉਹਨਾਂ ਨੇ ਸਾਨੂੰ ਤੁਹਾਡੀ ਉਮਰ ਪੂਰੀ ਦੱਸ ਦਿੱਤੀ, ਤੁਸੀਂ ਤਾਂ ਅੱਜ ਤੱਕ ਨਹੀਂ ਦੱਸਿਆ, ਪਰ ਉਹਨਾਂ ਨੇ ਦੱਸਿਆ। ਜੋਗੀ ਕਹਿਣ ਲੱਗਾ, ਵੀ ਕਿੰਨੀ ਉਮਰ ਦੱਸੀ ਹੈ? ਕਹਿਣ ਲੱਗਾ, ਉਹ ਕਹਿੰਦੇ ਆ ਤੁਹਾਡੇ ਗੁਰੂ ਦੀ 5,620 ਉੱਤੇ ਉਮਰ ਹੈ। ਕਹਿਣ ਲੱਗਾ, ਹੈ ਤਾਂ ਇੰਨੀ ਹੈ, ਇੰਨੀ ਛੋਟੀ ਉਮਰ ਵਿੱਚ ਇੰਨੀ ਗਿਆਤ, ਇੰਨੀ ਸ਼ਕਤੀ ਉਹਨਾਂ ਦੇ ਅੰਦਰ। ਉੱਠ ਕੇ ਡਗੋਰੀ ਫੜ ਕੇ ਤੁਰ ਪਿਆ, ਚੇਲਿਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੇ ਪਾਸ ਆਇਆ। ਰਹਿ ਰਾਜ ਸਾਹਿਬ ਦਾ ਪਾਠ ਹੋ ਰਿਹਾ ਸੀ, ਸਤਿਗੁਰੂ ਜੀ ਨੇ ਬਿਠਾ ਲਿਆ। ਜਦੋਂ ਰਹਿ ਰਾਜ ਸਾਹਿਬ ਦਾ ਪਾਠ ਹੋਇਆ, ਅਰਦਾਸਾਂ ਹੋਇਆ, ਜੋਗੀ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੇਰੀ ਤਾਂ ਵਾਕਈ 5,620 ਉੱਤੇ ਉਮਰ ਹੈ, ਪਰ ਮੈਂ ਹੈਰਾਨ ਹੈ ਕਿ ਤੁਹਾਡੀ ਉਮਰ 40 ਸਾਲ ਦੇ ਲਗਭਗ ਹੈ, ਯੁਵਾ ਅਵਸਥਾ ਹੈ, ਤੁਹਾਨੂੰ ਇੰਨਾ ਗਿਆਨ ਕਿੱਥੋਂ ਪ੍ਰਾਪਤ ਹੋ ਗਿਆ, ਇੰਨੀ ਅੰਤਰਜਾਮ ਤਾਂ, ਇੰਨੀ ਸ਼ਕਤੀ? ਮਹਾਰਾਜ ਕਹਿਣ ਲੱਗੇ, ਭਾਈ ਇਹ ਵਾਹਿਗੁਰੂ ਦੀ ਮੌਜ ਹੈ, ਪਰਮੇਸ਼ਰ ਦੀ, ਇਹ ਉਹੀ ਸਾਰੀਆਂ ਦਾਤਾਂ ਬਖਸ਼ਣ ਵਾਲਾ, ਕਿੰਨੀ ਨਿਮਰਤਾ ਹੈ, ਆਪਣਾ ਆਪਾ ਨਹੀਂ ਜਣਾਇਆ ਸਤਿਗੁਰੂ ਨੇ। ਕਹਿਣ ਲੱਗਾ, ਸੱਚੇ ਪਾਤਸ਼ਾਹ ਐਡੀ ਵੱਡੀ ਜੇ ਤੁਹਾਡੇ 'ਤੇ ਕਿਰਪਾ ਨਾ, ਮੇਰੇ ਮਨ ਵਿੱਚੋਂ ਅਜੇ ਤੱਕ ਵਿਕਾਰ ਨਹੀਂ ਮਿਟੇ, ਬੜੀ ਯੋਗ ਸਾਧਨਾ ਕਰਕੇ ਵੱਡੀ ਆਰਜਾ ਲੰਮੀ ਉਮਰ ਵਧਾ ਲਈ, ਪਰ ਕਿਰਪਾ ਨਹੀਂ ਮੈਨੂੰ ਅਜੇ ਤੱਕ ਪ੍ਰਾਪਤ ਹੋਈ, ਮੇਰੇ 'ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ, ਸਿੱਖੀ ਦੀ ਦਾਤ ਪ੍ਰਾਪਤ ਕਰ, ਫਿਰ ਕਿਰਪਾ ਹੋਏਗੀ। ਇਸ ਯੋਗੀ ਨੇ, ਇਸ ਮੋਨੀ ਨੇ ਸਤਿਗੁਰੂ ਜੀ ਕੋਲੋਂ ਸਿੱਖੀ ਧਾਰਨ ਕੀਤੀ ਔਰ ਸਤਿਗੁਰੂ ਜੀ ਨੇ ਮੁਕਤੀ ਦਾ ਦਾਨ ਬਖਸ਼ਿਆ। ਕਿਉਂ? ਵੱਡੀ ਆਰਜਾ ਫਿਰ ਜਨਮ ਹੈ, ਵੱਡੀ ਆਰਜਾ ਬਣਾ ਲਈ, ਪਰ ਫਿਰ ਮੁੜ ਕੇ ਜੰਮਣ ਮਰਨ ਦੇ ਚੱਕਰ ਵਿੱਚ ਹੀ ਜਨਮਦਾ ਰਿਹਾ।
ਹਰਿ ਸਿਉ ਸੰਗ ਨਾ ਗਹਿਆ,
ਹਰੀ ਵਾਹਿਗੁਰੂ ਦਾ ਸੰਗ ਮਿਲਾਪ ਨਹੀਂ ਪ੍ਰਾਪਤ ਹੋਇਆ, ਵਾਹਿਗੁਰੂ ਪਰਮੇਸ਼ਰ ਦਾ ਨਾਮ ਗ੍ਰਹਿਣ ਨਹੀਂ ਕਰ ਸਕਿਆ, ਉਸ ਨੂੰ ਪ੍ਰਾਪਤ ਨਹੀਂ ਕਰ ਸਕਿਆ।
ਰਾਜ ਲੀਲਾ ਰਾਜਨ ਕੀ ਰਚਨਾ,
ਯੋਗ ਸਾਧਨਾ ਕਰਕੇ ਮਨ ਵਿੱਚ ਸੰਕਲਪ ਰਹਿ ਗਏ, ਤਪੱਸਿਆ ਕਰਕੇ ਰਾਜਾ ਬਣ ਜਾ, ਤਪੋ ਰਾਜਾ ਬਣ ਕੇ ਰਾਜਿਆਂ ਦੀ ਲੀਲਾ ਵਾਲੇ ਸਾਰੇ ਕਰਮ ਕਰਦਾ ਰਿਹਾ, ਬੜੀ ਰਚਨਾ, ਬੜਾ ਅਡੰਬਰ ਬਣਾਇਆ ਆਪਣਾ ਰਾਜ ਸਾਡ ਦਾ।
ਕਰਿਆ ਹੁਕਮ ਅਫਾਰਾ,
ਔਰ ਐਸਾ ਹੁਕਮ ਲੋਕਾਂ ਤੇ ਕਰਦਾ ਰਿਹਾ ਕਿ ਮੇਰਾ ਹੁਕਮ ਅਫਾਰਾ ਅਮੋੜ ਹੈ, ਕੋਈ ਮੇਰੇ ਹੁਕਮ ਨੂੰ ਫਾਰਾ ਮੋੜ ਨਹੀਂ ਸਕਦਾ। ਇੰਨਾ ਜਿੱਥੇ ਮੈਂ ਹੁਕਮ ਕਰਦਿਆਂ ਮੇਰਾ ਹੁਕਮ ਮੰਨਿਆ ਜਾਏਗਾ, ਜੇ ਹੁਕਮ ਨਹੀਂ ਕੋਈ ਮੰਨੇਗਾ ਤਾਂ ਮੈਂ ਸਰੀਰ ਕਰਕੇ ਰਹਿਣ ਨਹੀਂ ਦਿਆਂਗਾ, ਐਸਾ ਹੁਕਮ। ਔਰ ਇਸੇ ਤਰ੍ਹਾਂ ਅਫਾਰਾ ਹੰਕਾਰ ਦੇ ਵਿੱਚ ਆਫਰ ਕੇ, ਹੰਕਾਰ ਵਿੱਚ ਭਰ ਭਰ ਕੇ ਹੁਕਮ ਕਰਦਾ ਰਿਹਾ, ਲੋਕਾਂ ਤੇ ਆਪਣਾ ਹੁਕਮ ਚਲਾਉਂਦਾ ਰਿਹਾ।
ਸੇਜ ਸੋਹਨੀ ਚੰਦਨ ਚੋਆ,
ਬੜੀਆਂ ਮਖਮਲੀ ਸੇਜਾਂ ਦੇ ਉੱਤੇ, ਜਿਨ੍ਹਾਂ ਦੇ ਉੱਤੇ ਚੰਦਨ ਦਾ ਚੋਆ, ਇਤਰ ਫਲੇਲ ਆਦਿਕ ਲਾ ਕੇ ਕੋਮਲ ਸੇਜਾ ਤਿਆਰ ਹੁੰਦੀਆਂ ਰਹੀਆਂ ਸੌਣ ਵਾਸਤੇ, ਭੋਗਾਂ ਵਾਸਤੇ।
ਨਰ ਨਰਕ ਘੋਰ ਕਾ ਦੁਆਰਾ।
ਇਹ ਸਾਰਾ ਕੁਝ ਕਰਕੇ ਵੀ ਨਰਕਾਂ ਦੇ ਘੋਰ ਨਰਕ ਦਾ ਦਰ ਹੀ ਇਸ ਦੇ ਹੱਥ ਲੱਗਾ, ਮੁਕਤੀ ਫੇਰ ਵੀ ਪ੍ਰਾਪਤ ਨਾ ਹੋਈ। ਪਾਪ ਕਰਮ ਕਰਕੇ ਨਰਕਾਂ ਦਾ ਦੁਆਰ ਹੀ, ਘੋਰ ਨਰਕਾਂ ਦਾ ਦੁਆਰ ਹੀ ਇਸ ਨੂੰ ਮਿਲਿਆ, ਹੋਰ ਕੁਝ ਨੀ ਪ੍ਰਾਪਤ ਹੋਇਆ।
ਹਰ ਕੀਰਤ ਸਾਧ ਸੰਗਤ ਹੈ।
ਸਾਧ ਸੰਗਤ ਜੀ, ਫਿਰ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਹੁਣ ਕਿਰਪਾ ਕਰੋ, ਸਾਨੂੰ ਵੀ ਉਪਦੇਸ਼ ਦਿਓ। ਸਾਧ ਸੰਗਤ ਜੀ, ਮਹਾਂਪੁਰਖ ਬ੍ਰਹਮ ਬੇਤੇ ਬੀਤ ਰਾਗ ਦਮਦਮੀ ਟਕਸਾਲ ਦੇ ਦਸਵੇਂ ਮੁਖੀ ਮਹਾਤਮਾ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਕਥਾ ਕਰਨ ਤੋਂ ਪਹਿਲਾਂ ਇਹ ਸ਼ਬਦ ਦਾ ਕੀਰਤਨ ਜ਼ਰੂਰ ਕਰਾਇਆ ਕਰਦੇ ਸਨ, ਵੈਰਾਗ ਵਿੱਚ ਰਿਹਾ ਕਰਦੇ, ਔਰ ਸੰਗਤ ਨੂੰ, ਸਿੰਘਾਂ ਨੂੰ ਕਹਿਣਾ ਕਿ ਭਾਈ ਦੇਖੋ, ਗੁਰੂ ਸਾਹਿਬ ਨੇ ਸਾਡੇ ਤੇ ਕਿੱਡੀ ਵੱਡੀ ਕਿਰਪਾ ਕੀਤੀ ਹੈ, ਐਡੇ ਐਡੇ ਸਾਧਨ ਕਰਕੇ ਵੀ ਲੋਕਾਂ ਨੂੰ ਮੁਕਤੀ ਨਹੀਂ ਮਿਲੀ, ਵੱਡੇ ਵੱਡੇ ਯੋਗੀਆਂ ਨੂੰ, ਦਾਨੀਆਂ ਨੂੰ, ਸੰਸਾਰ ਦੇ ਸੁੱਖ ਭੋਗਣ ਵਾਲੇ ਭੋਗੀਆਂ ਨੂੰ, ਪਰ ਤੁਹਾਡੇ ਤੇ ਕਿੱਡੀ ਕਿਰਪਾ ਕਰ ਦਿੱਤੀ। ਮਹਾਰਾਜ ਨੇ ਤੁਹਾਨੂੰ ਕੀਰਤਨ ਭਗਤੀ ਦਾ ਦਾਨ ਬਖਸ਼ਤਾ, ਕੀਰਤਨ ਕਰਕੇ ਸੁਣ ਕੇ ਹੀ ਸਿੱਖ ਮੁਕਤ ਹੋ ਜਾਂਦਾ। ਅੱਠੇ ਪੈਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਦਾ ਹੀ ਪ੍ਰਵਾਹ ਚੱਲ ਰਿਹਾ ਹੈ। ਹਰ ਕੀਰਤ ਸਾਧ ਸੰਗਤ ਹੈ। ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ, ਪਰਮੇਸ਼ਰ ਦਾ, ਹਰੀ ਦਾ ਕੀਰਤਨ ਜਿਹੜਾ ਕਰਨਾ ਹੈ, ਸੁਣਨਾ ਹੈ।
ਸਿਰ ਕਰਮਨ ਕੈ ਕਰਮਾ।
ਇਹ ਜਿੰਨੇ ਕਰਮ ਸਾਧਨ ਕਹੇ ਹੈ ਨਾ, ਇਹ ਸਾਰੇ ਕਰਮਾਂ ਦਾ ਸ਼੍ਰੋਮਣੀ ਸਾਧਨ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਇਉਂ ਭਾਈ, ਕਲਯੁਗ ਦੇ ਵਿੱਚ ਕੀਰਤਨ ਦੀ ਦਾਤ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਗੁਰਸਿੱਖਾਂ ਨੂੰ ਬਖਸ਼ੀ ਹੈ। ਇਹ ਸਾਰਿਆਂ ਕਰਮਾਂ ਵਿੱਚੋਂ ਸ਼੍ਰੋਮਣੀ ਕਰਮ ਸਭ ਤੋਂ ਉੱਤੇ ਸਾਧਨ ਹੈ।
ਕਹੋ ਨਾਨਕ ਤਿਸ ਭਇਓ ਪ੍ਰਾਪਤ।
ਧੰਨ ਗੁਰੂ ਨਾਨਕ ਦੇਵ ਜੀ ਦੀ ਜੋਤ, ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ, ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋ ਗਈ ਹੈ, ਕਿਰਪਾ ਕਰਕੇ ਕੀਰਤਨ ਕਰਨ ਅਤੇ ਸੁਣਨ ਦੀ, ਕੀਰਤੀ ਕਰਨ ਦੀ, ਵਾਹਿਗੁਰੂ ਦਾ ਨਾਮ ਜਪਣ ਜਪਾਉਣ ਦੀ।
ਜਿਸ ਪੁਰਬ ਲਿਖੇ ਕਾ ਲਹਿਣਾ।
ਇਹਨਾਂ ਨੇ ਪੂਰਬਲੇ ਨਿਸ਼ਕਾਮ ਕਰਮ ਕੀਤੇ ਆ, ਉਹਨਾਂ ਨੇ ਇਹ ਦਾਤ ਲੈਣਾ ਕੀਤੀ ਹੈ, ਉਹਨਾਂ ਨੂੰ ਇਹ ਦਾਤ ਸਤਿਗੁਰੂ ਦੇ ਦਰ ਤੋਂ ਲਈ ਹੈ, ਪ੍ਰਾਪਤ ਕੀਤੀ ਹੈ, ਅੱਠੇ ਪੈਰ ਵਾਹਿਗੁਰੂ ਦੇ ਕੀਰਤਨ ਵਿੱਚ ਜੁੜੇ ਰਹਿੰਦੇ ਹਨ।
ਤੇਰੋ ਸੇਵਕ ਇਹ ਰੰਗ ਮਾਤਾ।
ਇਹ ਮਹਾਰਾਜ ਜਿਹੜੇ ਤੇਰੇ ਸੇਵਕ ਹੈ, ਉਹ ਐਸੇ ਤੇਰੇ ਨਾਮ ਦੇ ਰੰਗ ਵਿੱਚ, ਪ੍ਰੇਮ ਦੇ ਰੰਗ ਵਿੱਚ ਅੱਠੇ ਪਹਿਰ ਮਸਤ ਰਹਿੰਦੇ, ਜਿਵੇਂ ਅਮਲੀ ਬੰਦਾ ਅਮਲ ਵਿੱਚ ਮਸਤ ਰਹਿੰਦਾ ਨਾ, ਵਾਹਿਗੁਰੂ ਦੇ ਪਿਆਰਿਆਂ ਨੂੰ ਨਾਮ ਦੀ ਮਸਤੀ ਅੱਠੇ ਪੈਰ ਚੜ੍ਹੀ ਰਹਿੰਦੀ ਹੈ, ਐਸੀ ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ, ਨਾਮ ਦੇ ਰੰਗ ਵਿੱਚ ਮਸਤ ਹਨ।
ਭਇਓ ਕਿਰਪਾਲ ਦੀਨ ਦੁੱਖ ਭੰਜਨ।
ਕਿਰਪਾਲੂ ਵਾਹਿਗੁਰੂ ਗਰੀਬਾਂ ਦੇ ਦੁੱਖਾਂ ਦਾ ਨਾਸ਼ ਕਰਨ ਵਾਲਾ, ਉਹਨਾਂ ਤੇ ਦਿਆਲੂ ਹੋਇਆ, ਕਿਰਪਾਲੂ ਹੋਇਆ ਹੈ।
ਹਰ ਹਰ ਕੀਰਤਨ ਇਹੋ ਮਨ ਰਾਤਾ।
ਉਹਨਾਂ ਦਾ ਹਰੀ ਪਰਮੇਸ਼ਰ ਵਾਹਿਗੁਰੂ, ਜਿਹਦਾ ਨਾਮ ਸਾਰੇ ਪਾਪਾਂ ਦਾ ਨਾਸ਼ਕ ਹੈ, ਉਸ ਵਾਹਿਗੁਰੂ ਦੇ ਨਾਮ ਵਿੱਚ, ਉਹਦੇ ਕੀਰਤਨ ਵਿੱਚ ਮਨ ਰੰਗਿਆ ਗਿਆ, ਮਨ ਜੁੜ ਗਿਆ, ਮਨ ਉੱਤੇ ਨਾਮ ਦਾ ਰੰਗ ਚੜ ਗਿਆ ਪੱਕਾ।
ਰਹਾਓ ਦੂਜਾ।
ਇਹ ਦੂਜਾ ਰਹਾਓ ਕਿਉਂ ਉਚਾਰਿਆ ਧੰਨ ਗੁਰੂ ਅਰਜਨ ਦੇਵ ਜੀ ਨੇ, ਕਿ ਇਹ ਸ਼ਬਦ ਵਿੱਚ ਸਾਰਾ ਸਿਧਾਂਤ ਦੂਜੇ ਰਹਾਓ ਵਿੱਚ, ਪਹਿਲੇ ਰਹਾਓ ਵਿੱਚ ਬੇਨਤੀ, ਸਿੱਖ ਨੇ ਬੇਨਤੀ ਕੀਤੀ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੇ ਬੁੱਧ ਵਿਵੇਕਾ, ਔਰ ਅਖੀਰਲੇ ਰਹਾਓ ਵਿੱਚ ਨਿਰਣਾ ਕਰ ਦਿੱਤਾ, ਸਿਧਾਂਤ ਦ੍ਰਿੜ ਕਰਾ ਦਿੱਤਾ, ਉੱਤਰ ਦੇ ਦਿੱਤਾ। ਪਹਿਲੇ ਪਹਿਲੀਆਂ ਪੰਕਤੀਆਂ ਵਿੱਚ ਪ੍ਰਸ਼ਨ ਹਨ, ਰਹਾਓ ਦੀਆਂ ਪੰਕਤੀਆਂ ਵਿੱਚ ਉੱਤਰ ਹਨ, ਨਿਰਣਾ ਹੈ। ਇਸ ਕਰਕੇ ਦੂਸਰਾ ਰਹਾਓ ਉਚਾਰਨ ਕੀਤਾ ਹੈ। ਹੇ ਸਿੱਖ, ਤੇਰਾ ਮਨ ਰਹਿ ਆਵੇਗਾ ਉਸ ਓਅੰਕਾਰ ਸਰੂਪ ਦੇ ਵਿੱਚ ਜੋ ਪ੍ਰਗਟ ਸਰੂਪ ਹੈ, ਐਸਾ ਰਹਾਓ ਨਾਮ ਨੂੰ ਤੂੰ ਬੀਜਣਾ ਕਰ, ਕੀਰਤਨ ਨੂੰ ਬੀਜਣਾ ਕਰ। ਰਹਾਓ ਨਾਮ ਬੀਜਣ ਦਾ ਪੋਠੋ ਹਰ ਬੋਲੀ ਹੈ, ਇਸ ਕਰਕੇ ਉਹ ਨਾਮ ਦਾ ਬੀਜ ਪਾਉਣਾ ਕਰ, ਤੇਰੇ ਹਿਰਦੇ ਵਿੱਚ ਦੂਜੀ ਦਵੈਤ ਜਿਹੜੀ ਉਹ ਹਮੇਸ਼ਾ ਲਈ ਮਿਟ ਜਾਏਗੀ, ਨਾਸ਼ ਹੋ ਜਾਏਗੀ। ਸੋ ਇਹ ਸੰਗਤ ਜੀ, ਅੱਜ ਦੇ ਸ੍ਰੀ ਮੁਖਵਾਕ ਦੁਆਰਾ ਮੇਰੇ ਸਤਿਗੁਰੂ ਜੀ ਨੇ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਸੰਗਤ ਜੀ 31 ਅਗਸਤ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ। 15 ਅਕਤੂਬਰ ਨੂੰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਅਵਤਾਰ ਗੁਰਪੁਰਬ ਹੈ। ਇਸੇ ਤਰ੍ਹਾਂ 12 ਨਵੰਬਰ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਹੈ। ਆਪ ਸੰਗਤਾਂ ਨੇ ਇਹਨਾਂ ਗੁਰਪੁਰਬਾਂ 'ਤੇ ਹਾਜ਼ਰੀਆਂ ਭਰਨੀਆਂ ਹਨ ਸਤਿਗੁਰਾਂ ਦੇ ਦਰ 'ਤੇ, ਔਰ ਨਵੰਬਰ ਵਿੱਚ 12 ਨਵੰਬਰ ਨੂੰ ਆਪਾਂ ਸੁਲਤਾਨਪੁਰ ਸਾਹਿਬ ਲੋਧੀ ਵਿਖੇ ਸਾਰੇ ਸਿੱਖ ਪੰਥ ਵੱਲੋਂ ਉੱਥੇ ਵੱਡੇ ਰੂਪ ਵਿੱਚ 550 ਸਾਲਾ ਸ਼ਤਾਬਦੀ ਸਾਰਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਰੀਆਂ ਸਿੱਖ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਗੁਰਸਿੱਖ ਸੰਗਤਾਂ ਔਰ ਸਿੰਘ ਸਭਾਵਾਂ ਸਾਰੇ ਪੰਥ ਮਿਲ ਕੇ ਉੱਥੇ ਮਨਾ ਰਿਹਾ ਹੈ। ਉੱਥੇ ਵੀ ਆਪਾਂ ਹਾਜ਼ਰੀਆਂ ਭਰਨੀਆਂ, ਵੱਧ ਚੜ ਕੇ ਸੇਵਾ ਕਰਨੀਆਂ ਹਨ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਸੰਗਤ ਜੀ ਦਾਸ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ,
ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਓ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।